पूर्व तपस्या करने की कहो कथा गुरपुर पूर्व करो अंत लो ही गुर कीरतपुर।
वाहिगुरु जी का खालसा वाहिगुरु जी की फतेह। परम सत्कार योग सन्मान योग सतगुरां दा खास रूप साहिब दे पावन परम प्यार दे विच भिज बैठी जुड़ बैठी गुरु खालसा साध संगत जी वड्डे भाग हन। साहिब नौवें पातशाह धन धन श्री गुरु तेग बहादुर साहिब जी महाराज जी दे पवित्र स्थान ते और दीन दुनिया दे मालक सभे सांझी वालता दा सांझा उपदेश देण वाले आदि गुरु धन धन श्री गुरु ग्रंथ साहिब जी दे पवित्र चरणां च संध्या वेले दे सजे हुए दीवाना च हाजरियां भर के एकत्र हो के साहिब नौवें पातशाह दा पवित्र इतिहास आप जी सरवण कर रहे। गरीब नवाज पातशाह धन गुरु तेग बहादुर साहिब जी महाराज पूर्व दिशा नूं चलदिआं त्रिवेणी पहुंचे हन जिथे रजो तमो ते सतो गुणों दा सुमेल है। गंगा जमुना ते सरस्वती दा सुमेल है। उस प्रयागराज तीर्थ दे कंडे सतगुरां ने उतारा कीता है। तीर्थ विच चरण पा के तीर्थ भी पवित्र कीता और उधर नौवें पातशाह जी नूं संगत ने बेनती कीती महाराज हुण आप जी कुछ समा इत्थे इलाहाबाद ही निवास करो। एक हवेली च सतगुरां दा उतारा करवाया। साहिब ने कुछ दिन इत्थे ही निवास रखिया ते माता नानकी जी ने सतगुरां नूं बेनती कीती महाराज सपुत्र जी तुहाडे पिता श्री गुरु हरगोबिंद साहिब ने मैनूं इह वचन कहे सन कि तुहाडे घर बड़े तजस्वी ते प्रतापी पुत्र ने अवतार तारना ते मेरा मन करदा मैं अपना पोतरा वेखां उहनूं अपनी गोद विच लै के दुलार करां। इह वचन कदों पूरे होणगे इस गल दी मेरे मन च उड़ीक है ते जिथे तुसीं अनेकां दीआं कामनावां पूरियां करदे हो मेरी भी इह कामना पूरी करो। तो सतगुरु जी ने वचन कीता माता जी तुहाडी इह कामना परमेशर दे अधीन है ते सानू परमेशर ते भरोसा है कि तुहाडी इह कामना पार ब्रह्म परमेशर जरूर पूरी करेगा। इह कह के सतगुरु जी आराधना च लग गए जिवें गुरु कलगीधर जी कहिंदे तात मात मुर अलख आराधा बहुबित जोग साधना साधा। तपस्या दे विच जुड़ गए। अकाल पुरख जी नूं बेनती करदे महाराज साडे घर पुत्र दी दात बख्शो। गुरु हरगोबिंद साहिब छेवें पातशाह दे वचन पूरे करो। इधर सतगुरां ने आराधना कीती है। उधर हेमकुंड साहिब पर्वत ते धन गुरु कलगीधर पूर्व जन्म विच तपस्या कर रहे ने। उन्हां नूं आग्या हो रही है मात लोक विच आउण दी। कलगीधर दी उस पूर्व जन्म दी तपस्या दी कथा और उस जगह दी कथा जिथे बह के उन्हां ने तपस्या कीती और जिहदा जिक्र गुरु कलगीधर जी ने अपनी कलम नाल अपनी बाणी बचित्र नाटक विच कीता है कि हेमकुंट पर्वत है जहां ਸਪਤ ਸਰਿੰਗ ਸੋਭਤ ਹੈ ਤਹਾਂ। ਉਹ ਜਗ੍ਹਾ ਦੀ ਜਿੱਥੇ ਜ਼ਿਕਰ ਕੀਤਾ ਹੇਮਕੁੰਡ ਸਾਹਿਬ ਦਾ, ਉਹਦਾ ਭਾਈ ਸੰਤੋਖ ਸਿੰਘ ਜੀ ਇੱਥੇ ਅਨੁਵਾਦ ਕਰ ਰਹੇ ਨੇ ਅੱਜ ਦੇ ਪ੍ਰਕਰਣ ਵਿਚ। ਹਾਲਾਂਕਿ ਉਸ ਸਮੇਂ ਹੇਮਕੁੰਡ ਸਾਹਿਬ ਅਸਥਾਨ ਪ੍ਰਗਟ ਨਹੀਂ ਸੀ ਹੋਇਆ ਜਦੋਂ ਭਾਈ ਸੰਤੋਖ ਸਿੰਘ ਨੇ ਕਥਾ ਲਿਖੀ। ਇਹ ਅਸਥਾਨ ਬਾਬਾ ਮੋਦਨ ਸਿੰਘ ਜੀ ਨੇ ਪ੍ਰਗਟ ਕੀਤਾ ਬੜੀ ਕਾਲਣਾ ਕਾਲ ਕੇ, ਤੇ ਜਦੋਂ ਭਾਈ ਸਾਹਿਬ ਨੇ ਕਥਾ ਲਿਖੀ ਹੈ ਉਦੋਂ ਸਿਰਫ ਉਨ੍ਹਾਂ ਦਾ ਅਨੁਭਵ ਹੈ ਕਿ ਹੇਮਕੁੰਡ ਸਾਹਿਬ ਚ ਆਹ ਕੁਝ ਹੈ, ਤੇ ਉਨ੍ਹਾਂ ਦਾ ਅਨੁਭਵ ਬਿਲਕੁਲ ਦਰੁਸਤ ਹੈ, ਸੱਚ ਹੈ। ਆਪਣਾ ਅਨੁਭਵ ਅੱਜ ਦੇ ਪ੍ਰਕਰਣ ਚ ਦੱਸ ਰਹੇ ਨੇ ਕਿ ਹੇਮਕੁੰਡ ਸਾਹਿਬ ਤੇ ਕਿਹੋ ਜਿਹੀਆਂ ਰੌਣਕਾਂ ਨੇ, ਕਿਉਂਕਿ ਅੱਖਾਂ ਨਾਲ ਵੇਖ ਰਹੇ ਨੇ ਭਾਈ ਸੰਤੋਖ ਸਿੰਘ। ਉਨ੍ਹਾਂ ਨੇ ਕਥਾ ਕਿਸੇ ਇਤਿਹਾਸ ਨੂੰ ਵੇਖ ਕੇ ਜਾਂ ਕਿਸੇ ਦੀ ਲਿਖੀ ਪੁਸਤਕ ਵੇਖ ਕੇ ਪੜ੍ਹ ਕੇ ਨਹੀਂ ਲਿਖੀ, ਭਾਈ ਸਾਹਿਬ ਨੇ ਕਥਾ ਆਪਣੇ ਨੇਤਰਾਂ ਨਾਲ ਦਰਸ਼ਨ ਕਰਕੇ ਲਿਖੀ ਹੈ। ਨੇਤਰਾਂ ਦੇ ਸਾਹਮਣੇ ਜੋ ਵਰਤਾਰਾ ਵਰਤਦਾ ਉਹੀ ਕੁਝ ਲਿਖਦੇ ਚਲੇ ਜਾਂਦੇ। ਆਓ ਸਰਵਣ ਕਰੀਏ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਔਰ ਬਾਜਾਂ ਵਾਲੇ ਗੁਰੂ ਕਲਗੀਧਰ ਜੀ ਦਾ ਸਰੂਪ ਧਿਆਨ ਧਾਰਨ ਕਰੀਏ ਤੇ ਇੱਕ ਮਨ ਇੱਕ ਚਿਤ ਹੋਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀਓ, ਦੁਇਰਾ ਪੁਰਬ ਤਪੱਸਾ ਕਰਨ ਕੀ ਕਹੁ ਕਥਾ ਗੁਰਪੁਰ।
ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਹੁਣ ਮੈਂ ਇੱਥੇ ਪਹਿਲਾਂ ਗੁਰੂ ਕਲਗੀਧਰ ਜੀ ਦੀ ਕਥਾ ਲਿਖਣ ਲੱਗਾ। ਉਨ੍ਹਾਂ ਦੇ ਪ੍ਰਕਾਸ਼ ਧਾਰਨ ਦੀ ਕਥਾ ਤੋਂ ਪਹਿਲਾਂ ਉਨ੍ਹਾਂ ਦੇ ਪੂਰਵ ਜਨਮ ਦੀ ਕਥਾ, ਕਿ ਕਿਵੇਂ ਉਨ੍ਹਾਂ ਨੇ ਤਪੱਸਿਆ ਕੀਤੀ, ਕਿਵੇਂ ਹੇਮਕੁੰਡ ਸਾਹਿਬ ਪਰਬਤ ਤੇ ਭਾਰੀ ਆਰਾਧਨਾ ਕੀਤੀ, ਉਹ ਜਿਹੜੀ ਤਪੱਸਿਆ ਦੀ ਕਥਾ ਹੈ ਮਹਾ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਪਹਿਲਾਂ ਮੈਂ ਉਹ ਵਰਣਨ ਕਰਦਾ ਹਾਂ, ਉਹ ਆਪ ਜੀ ਨੂੰ ਸਰਵਣ ਕਰਾਉਂਦਾ ਹਾਂ।
ਪੁਰਬ ਕਰੋ ਅੰਤ ਲੋ ਸ੍ਰੀ ਗੁਰ ਕੀਰਤ ਪੁਰ,
ਪੂਰਬ ਤੋਂ ਮੁੱਢ ਤੋਂ ਲੈ ਕੇ ਕਿਵੇਂ ਗੁਰੂ ਕਲਗੀਧਰ ਜੀ ਉੱਥੇ ਤਪੱਸਿਆ ਕਰਨ ਲੱਗੇ ਦੁਸ਼ਟ ਦਮਨ ਦੇ ਰੂਪ ਵਿਚ, ਉੱਥੇ ਤਪੱਸਿਆ ਕਰਕੇ ਦਵੈ ਤੇ ਏਕ ਰੂਪ ਹੋਏ, ਉਹ ਮੁੱਢ ਤੋਂ ਲੈ ਕੇ ਅੰਤ ਤੱਕ ਸਾਰੀ ਜਿਹੜੀ ਕਥਾ ਹੈ ਦਸ਼ਮੇਸ਼ ਜੀ ਦੀ, ਉਹ ਮੈਂ ਸਾਰੇ ਸੁੰਦਰ ਢੰਗ ਨਾਲ ਸੋਹਣੇ ਢੰਗ ਨਾਲ ਵਰਣਨ ਕਰਕੇ ਆਪ ਜੀ ਨੂੰ ਸਰਵਣ ਕਰਾਉਂਦਾ, ਜਿਹਦੇ ਵਿਚ ਮੇਰੇ ਸਤਿਗੁਰਾਂ ਦੀ ਸੁੰਦਰ ਕੀਰਤੀ ਹੈ।
ਕਿਉਂ ਪਈ ਮੁਨੀ ਬੇਸ਼ਿਤਰ ਸ੍ਰੀ ਪ੍ਰਭ ਆਪੇ।
ਹੁਣ ਖਾਲਸਾ ਜੀ ਦੁਸ਼ਟ ਦਮਨ ਜੀ ਕੌਣ ਨੇ, ਇਹ ਕਿਤੇ ਮਨ ਚ ਭੁਲੇਖਾ ਨਾ ਰਹਿ ਜੇ ਸਾਡੇ ਕਿ ਉਹ ਇੱਕ ਵਿਅਕਤੀ ਸੀ। ਭਾਈ ਸਾਹਿਬ ਜੀ ਇੱਥੇ ਮੁੜ ਕੇ ਇਹ ਗੱਲ ਖੋਲ ਰਹੇ ਨੇ ਤਾਂ ਜੋ ਬਾਅਦ ਵਿਚ ਕੋਈ ਸਵਾਲ ਕਰਨ ਵਾਲਾ ਇਹ ਸਵਾਲ ਨਾ ਕਰੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਪਰਮੇਸ਼ਰ ਦਾ ਅਵਤਾਰ ਨਹੀਂ ਸਨ। ਅਸਲ ਵਿਚ ਜਿਹੜੇ ਦੁਸ਼ਟ ਦਮਨ ਸਨ ਉਹ ਕੌਣ ਸਨ? ਕਹਿੰਦੇ ਉਹ ਪਾਰ ਬ੍ਰਹਮ ਪਰਮੇਸ਼ਰ ਆਪ ਹੀ ਸੀ, ਉਹਨੇ ਤਪੱਸਵੀ ਦਾ ਰੂਪ ਧਾਰਨ ਕੀਤਾ ਆਪਣੀ ਤਪੱਸਿਆ ਆਪ ਕਰਨ ਵਾਸਤੇ। ਉਹਨੇ ਆਪਣਾ ਆਪ ਧਾਰਨ ਕੀਤਾ, ਤਪੱਸਵੀ ਦਾ ਰੂਪ ਧਾਰਨ ਕੀਤਾ, ਤੇ ਤਪੱਸਵੀ ਦਾ ਰੂਪ ਧਾਰਨ ਕਰਕੇ ਮਾਤ ਲੋਕ ਦੀ ਧਰਤੀ ਤੇ ਮੁਨੀ ਬੇਸ਼ ਹੋ ਕੇ, ਮੁਨੀ ਦਾ ਕਿਉਂਕਿ ਮੁਨੀ ਰੂਪ ਵਿਚ ਹੋ ਕੇ ਸਤਿਗੁਰਾਂ ਨੇ ਜਿਹੜਾ ਦੁਸ਼ਟ ਦਮਨ ਦਾ ਸਰੂਪ ਹੈ ਉਹ ਸਤਿਗੁਰਾਂ ਦਾ ਮੁਨੀਸ਼ਵਰ ਰੂਪ ਹੈ, ਤੇ ਕਹਿੰਦੇ ਮੁਨੀ ਬੇਸ਼ ਆਪ ਪਰਮੇਸ਼ਰ ਨੇ ਧਾਰਨ ਕੀਤਾ ਮਾਤ ਲੋਕ ਦੀ ਧਰਤੀ ਤੇ।
ਅਨਕ ਪ੍ਰਕਾਰ ਤਪਨ ਕੋ ਤਾਪੈ,
ਕਿਉਂ ਧਾਰਨ ਕੀਤਾ ਮੁਨੀ ਰੂਪ ਕੇ ਤਪੱਸਿਆ ਕਰਨੀ, ਆਪਣੀ ਤਪੱਸਿਆ ਕਰਨ ਵਾਸਤੇ ਆਪ ਹੀ ਪਰਮੇਸ਼ਰ ਨੇ ਰੂਪ ਧਾਰਿਆ, ਆਪ ਹੀ ਅਵਤਾਰਨ ਧਾਰਨ ਕੀਤਾ ਅਨਕ ਪ੍ਰਕਾਰ ਦੀ ਤਪੱਸਿਆ ਕਰਨ ਵਾਸਤੇ।
ਹੇਮਕੁੰਟ ਪਰਬਤ ਵਿਸਤਾਰਾ,
ਜਿੱਥੇ ਹੇਮਕੁੰਟ ਸਾਹਿਬ ਪਰਬਤ ਦਾ ਵਿਸਥਾਰ ਹੈ ਉਹ ਵੀ ਆਪ ਹੀ ਬਣਾਇਆ ਪਰਮੇਸ਼ਰ ਨੇ, ਆਪਣੀ ਤਪੱਸਿਆ ਕਰਨ ਵਾਸਤੇ ਜਗ੍ਹਾ ਵੀ ਆਪਣੀ ਆਪ ਹੀ ਬਣਾਈ ਪਰਮੇਸ਼ਰ ਨੇ ਬਣਾਈ ਹੈ ਨਾ, ਤਪੱਸਵੀ ਵੀ ਆਪ ਬਣੇ ਤੇ ਜਿੱਥੇ ਬਹਿ ਕੇ ਤਪ ਕਰਨਾ ਸੀ ਉਹ ਜਗ੍ਹਾ ਵੀ ਹੇਮਕੁੰਡ ਸਾਹਿਬ ਪਰਬਤ ਦਾ ਵਿਸਥਾਰ ਕੀਤਾ।
ਝਰਨੇ ਝਰੈ ਅਨੇਕ ਪ੍ਰਕਾਰਾ,
ਹੇਮਕੁੰਡ ਸਾਹਿਬ ਦੇ ਦਰਸ਼ਨ ਕਰਾ ਰਹੇ ਨੇ ਅੱਜ ਸਾਨੂੰ ਭਾਈ ਸਾਹਿਬ, ਕਿਸ ਤਰ੍ਹਾਂ ਦਾ ਹੇਮਕੁੰਡ ਸਾਹਿਬ ਹੈ, ਕਿਸ ਤਰ੍ਹਾਂ ਦੀ ਉੱਥੇ ਰੌਣਕ ਹੈ, ਕਿਸ ਤਰ੍ਹਾਂ ਦੀ ਉੱਥੇ ਆਭਾ ਹੈ, ਵਾਤਾਵਰਨ ਕਿਸ ਤਰ੍ਹਾਂ ਦਾ ਹੈ, ਜਿਹਨਾਂ ਦਰਸ਼ਨ ਨਹੀਂ ਕੀਤੇ ਉਹਨਾਂ ਨੂੰ ਵੀ ਦਰਸ਼ਨ ਕਰਾ ਰਹੇ ਨੇ, ਹੇਮਕੁੰਡ ਸਾਹਿਬ ਦਾ ਧਿਆਨ ਧਾਰਨ ਕਰਵਾ ਰਹੇ ਨੇ। ਕਹਿੰਦੇ ਉੱਥੇ ਅਨੇਕਾਂ ਪ੍ਰਕਾਰ ਦੇ ਝਰਨੇ ਵਗਦੇ ਨੇ, ਹੇਮਕੁੰਡ ਸਾਹਿਬ ਅਨੇਕ ਪ੍ਰਕਾਰ ਦੇ ਝਰਨੇ ਵਗਦੇ ਹਨ।
ਇਸ ਬਾਸਰ ਜਿਨ ਮੈਂ ਧੁਨ ਫਾਰੇ,
ਅਨੇਕ ਪ੍ਰਕਾਰ ਦੇ ਝਰਨੇ ਝਰਦੇ ਨੇ ਤੇ ਨਿਸ ਬਾਸਰ ਰਾਤ ਦਿਨ ਜਿਨ੍ਹਾਂ ਝਰਨਿਆਂ ਦੇ ਚੱਲਣ ਦੀ ਆਵਾਜ਼ ਆਉਂਦੀ। ਜਦੋਂ ਝਰਨੇ ਜ਼ਮੀਨ ਤੇ ਡਿੱਗਦੇ ਨੇ, ਪਹਾੜਾਂ ਤੋਂ ਡਿੱਗਦੇ ਨੇ, ਤੇ ਉਹਨਾਂ ਦੇ ਚੱਲਣ ਦੀ ਵੀ ਆਵਾਜ਼ ਆਉਂਦੀ ਹੈ। ਕਹਿੰਦੇ ਰਾਤ ਦਿਨ ਨਿਰੰਤਰ ਉਹ ਝਰਨੇ ਚੱਲ ਰਹੇ ਨੇ, ਕਿੱਥੋਂ ਪਾਣੀ ਆ ਰਿਹਾ, ਕਿੱਥੋਂ ਪ੍ਰਗਟ ਹੋ ਰਿਹਾ। ਇਹ ਪਰਮੇਸ਼ਰ ਦੀ ਲੀਲਾ ਹੈ ਕਿ ਝਰਨਿਆਂ ਵਿੱਚੋਂ ਪਾਣੀ ਕਿੱਥੋਂ ਫੁੱਟ ਕੇ ਪਹਾੜਾਂ ਤੋਂ ਉਹ ਜ਼ਮੀਨ ਤੇ ਡਿੱਗ ਰਿਹਾ, ਫਿਰ ਅੱਗੇ ਗੰਗਾ ਦਾ ਰੂਪ ਧਾਰਨ ਕਰ ਰਿਹਾ। ਉਹ ਇਸ ਪ੍ਰਕਾਰ ਨਾਲ ਗੰਗੋਤਰੀ ਰੂਪ ਹੋ ਕੇ ਵੀ ਵਹਿ ਰਿਹਾ ਉੱਥੇ। ਕਹਿੰਦੇ ਨਿਸ ਬਾਸਰ ਰਾਤ ਦਿਨ ਉਹਨਾਂ ਦੀ ਬੜੀ ਸੁੰਦਰ ਧੁਨ ਝਰਨਿਆਂ ਦੇ ਚੱਲਣ ਦੀ ਆਵਾਜ਼ ਹੈ।
ਸੁੰਦਰ ਬਿਮਲ ਪ੍ਰਵਾਰਤ ਬਾਰੇ,
ਬੜਾ ਸੁੰਦਰ ਤੇ ਨਿਰਮਲ ਜਲ, ਐਨ ਸਵੱਛ ਜਲ, ਪਵਿੱਤਰ ਜਲ, ਸ਼ੀਸ਼ੇ ਵਾਂਗਰ ਚਮਕਦਾ ਜਲ, ਵਿੱਚ ਮਾੜੀ ਮੋਟੀ ਵੀ ਕਿਤੇ ਮੈਲ ਨਜ਼ਰ ਨਹੀਂ ਆਉਂਦੀ। ਇਹੋ ਜਿਹੇ ਸੋਹਣੇ ਝਰਨੇ ਵਗਦੇ ਨੇ ਹੇਮਕੁੰਡ ਸਾਹਿਬ ਵਿਖੇ। ਕਹਿੰਦੇ ਬੜੇ ਸੋਹਣੇ ਝਰਨੇ, ਨਿਰਮਲ ਜਲ, ਸਵੱਛ ਜਲ, ਪਵਿੱਤਰ ਜਲ ਉਹਨਾਂ ਵਿੱਚ ਵਗਦਾ ਹੈ।
ਕਹੋ ਵੇਗ ਤੋਂ ਚਲਾ ਸਦੂਰ,
ਕਈ ਥਾਵਾਂ ਤੇ ਤਾਂ ਉਹ ਪਾਣੀ ਬੜੇ ਜ਼ੋਰ ਨਾਲ ਚੱਲਦਾ, ਇੰਨੇ ਵੇਗ ਨਾਲ ਚੱਲਦਾ ਕਿ ਮਾਨੋ ਜਿਵੇਂ ਪੱਥਰ ਦੀਆਂ ਸਿਲਾਵਾਂ ਨੂੰ ਵੀ ਰੋੜ ਕੇ ਲੈ ਜਾਏ, ਇੰਨੀ ਤੇਜ਼ੀ ਨਾਲ ਕਈ ਥਾਵਾਂ ਤੇ ਉਹ ਪਾਣੀ ਜ਼ੋਰ ਨਾਲ ਚੱਲਦਾ।
ਕਹੋ ਪਰਮਲ ਕਾ ਪਰੈ ਬਿਲੂਰ,
ਕਈ ਥਾਵਾਂ ਤੇ ਉੱਥੇ ਉਸੇ ਪਾਣੀ ਵਿਚ ਭਰਮਣ ਘੇਰੀ ਪਈ ਹੋਈ ਹੈ, ਗੋਲ ਗੋਲ ਘੁੰਮੀ ਜਾਂਦਾ ਇੱਕੋ ਥਾਂ ਤੇ, ਕਿਤੇ ਤਾਂ ਜ਼ੋਰ ਨਾਲ ਵਹਿ ਰਿਹਾ। ਭਾਈ ਸਾਹਿਬ ਵੇਖੋ, ਭਾਈ ਸੰਤੋਖ ਸਿੰਘ ਜੀ ਦੀ ਲੇਖਣੀ ਕਿੰਨੀ ਕਮਾਲ ਦੀ ਹੈ। ਇਨ ਬਿਨ ਨਕਸ਼ਾ ਬੰਨ ਦੇਣਾ ਸਾਰੀ ਕਥਾ ਵਿਚ ਉਹਨਾਂ ਨੇ ਕਿ ਕਿੱਦਾਂ ਦਾ ਹੇਮਕੁੰਡ ਸਾਹਿਬ। ਹਾਲਾਂਕਿ ਉਦੋਂ ਹੇਮਕੁੰਡ ਸਾਹਿਬ ਪ੍ਰਗਟ ਨਹੀਂ ਸੀ ਹੋਇਆ, ਉਸ ਵੇਲੇ ਸਥਾਨ ਪ੍ਰਗਟ ਨਹੀਂ ਸੀ ਹੋਇਆ, ਪਰ ਨਕਸ਼ਾ ਸਾਰਾ ਭਾਈ ਸਾਹਿਬ ਦੇ ਅੰਦਰ ਅਨੁਭਵ ਚ ਆ ਰਿਹਾ ਕਿ ਕਿਸ ਤਰ੍ਹਾਂ ਦਾ ਹੈ। ਇਹੋ ਜਿਹੇ ਨਕਸ਼ਿਆਂ ਨੂੰ ਲੈ ਕੇ ਮਹਾਂਪੁਰਖਾਂ ਨੇ ਉਸ ਸਥਾਨ ਦੀ ਖੋਜ ਕੀਤੀ। ਤੋ ਕਹਿੰਦੇ ਬੜਾ ਸੁੰਦਰ ਜਲ ਵਗ ਰਿਹਾ, ਕਿਤੇ ਤਾਂ ਜ਼ੋਰ ਨਾਲ ਵਗ ਰਿਹਾ, ਤੇ ਕਈ ਥਾਵਾਂ ਤੇ ਉਹ ਪਾਣੀ ਦੀ ਘੁੰਮਣ ਘੇਰੀ ਪਈ ਹੋਈ ਤੇ ਗੋਲ ਗੋਲ ਘੁੰਮ ਰਿਹਾ।
ਫਟਕ ਸਮਾਨ ਸਵੱਛ ਜਲ ਸੁੰਦਰ,
ਤੁਸੀਂ ਫਟਕ ਦੀ ਮਣੀ ਵੇਖੋ ਤੇ ਕਿੰਨੀ ਸਵੱਛ ਹੁੰਦੀ ਹੈ ਨਾ। ਕਹਿੰਦੇ ਫਟਕ ਦੀ ਮਣੀ ਦੇ ਸਮਾਨ ਚਿੱਟਾ ਸਫੈਦ ਜਲ, ਨਿਰਮਲ ਜਲ ਹੈ।
ਨਾਲੇ ਬਹਿ ਮੀਨ ਗਨ ਅੰਦਰ,
ਕਹਿੰਦੇ ਨਾਲੇ ਵਹਿ ਰਹੇ ਨੇ, ਕਿਤੇ ਨਿੱਕੇ ਨਿੱਕੇ ਨਾਲੇ ਉਹ ਵਹਿ ਕੇ ਆ ਰਹੇ ਨੇ ਪਹਾੜਾਂ ਦੇ ਵਿੱਚੋਂ, ਤੇ ਕਹਿੰਦੇ ਉਹਨਾਂ ਨਾਲਿਆਂ ਦੇ ਵਿੱਚ ਮੱਛੀਆਂ ਤਰਦੀਆਂ ਹੋਈਆਂ ਉਹ ਨਜ਼ਰ ਆਉਂਦੀਆਂ ਹਨ।
ਕਹੋ ਫੇਨ ਉਜਲ ਬਿਦਰੂਰੇ,
ਕਈ ਪਾਸੇ ਜਲ ਵਗਦਾ ਤੇ ਜਦੋਂ ਡਿੱਗਦਾ ਨਾ ਤੇ ਚਿੱਟੇ ਚਿੱਟੇ ਰੰਗ ਦੀ ਝੱਗ ਪੈਦਾ ਹੋ ਰਹੀ ਹੈ ਪਾਣੀ ਵਿੱਚ। ਫੇਨ ਕਹਿੰਦੇ ਨੇ ਝੱਗ ਨੂੰ, ਚਿੱਟੇ ਚਿੱਟੇ ਰੰਗ ਦੀ ਝੱਗ ਕਈ ਥਾਵਾਂ ਤੇ ਪਾਣੀ ਵਿਚ ਪੈਦਾ ਹੋ ਰਹੀ ਹੈ।
ਕਿਤ ਸੁਨੀਅਤ ਤੋਂ ਦੂਰੋਂ ਦੂਰੰਗ,
ਕਹਿੰਦੇ ਕਿਤੇ ਦੂਰ ਦੀ ਆਵਾਜ਼ ਸੁਣਦੀ, ਏਦਾਂ ਲੱਗਦਾ ਪਾਣੀ ਬੜੀ ਦੂਰੋਂ ਵਹਿ ਰਿਹਾ, ਤੇ ਕਿਤੇ ਏਦਾਂ ਲੱਗਦਾ ਵੀ ਆ ਬਿਲਕੁਲ ਕੋਲੋਂ ਵਹਿ ਰਿਹਾ ਪਾਣੀ, ਕਿਤੇ ਤਾਂ ਖਲੋਤਿਆਂ ਏਦਾਂ ਲੱਗਦਾ ਵੀ ਪਾਣੀ ਕਿਤੇ ਦੂਰ ਵਗ ਰਿਹਾ ਪਰ ਹੁੰਦਾ ਨੇੜੇ ਹੈ, ਤੇ ਕਈ ਥਾਵਾਂ ਤੇ ਪਾਣੀ ਨੇੜੇ ਹੁੰਦਾ ਤੇ ਏਦਾਂ ਲੱਗਦਾ ਵੀ ਕਿਤੇ ਦੂਰ ਚੱਲ ਰਿਹਾ। ਏਦਾਂ ਦੀ ਆਵਾਜ਼ ਕਹਿੰਦੇ ਸੁਣਦੀ ਹੈ ਪਾਣੀ ਚੱਲਣ ਦੀ।
ਅਨਕ ਸਾਤ ਤੇ ਚਿਤਰਤ ਗਿਰਵਰ,
ਜਿਹੜੇ ਉੱਥੇ ਪਹਾੜ ਨੇ ਉਹ ਪਹਾੜ ਵੀ ਅਨੇਕਾਂ ਪ੍ਰਕਾਰ ਦੀਆਂ ਧਾਤਾਂ ਨਾਲ ਚਿਤਰਤ ਕੀਤੇ ਹੋਏ, ਕਈ ਪ੍ਰਕਾਰ ਦੀਆਂ ਧਾਤਾਂ ਉਹਨਾਂ ਪਹਾੜਾਂ ਦੇ ਵਿਚ ਮਿਲੀਆਂ ਹੋਈਆਂ ਨੇ, ਉਹਨਾਂ ਪਹਾੜਾਂ ਵਿਚ ਸਮਾਈਆਂ ਹੋਈਆਂ ਨੇ।
ਪੀਤ ਰਕਤ ਅੰਜਨ ਕੇ ਸੰਸਰ,
ਪਹਾੜ ਕਿਸ ਤਰ੍ਹਾਂ ਦੇ ਨੇ ਉੱਥੇ, ਕਹਿੰਦੇ ਕਿਤੇ ਤਾਂ ਪੀਲੇ ਰੰਗ ਦੇ ਪਹਾੜ ਨੇ, ਪੀਲੀ ਧਾਤ ਸਮਾਨ ਨਜ਼ਰ ਆਉਂਦੇ ਨੇ, ਤੇ ਕਿਤੇ ਲਾਲ ਰੰਗ ਦੇ ਪਹਾੜ ਵੀ ਦਿਸਦੇ, ਲਾਲ ਰੰਗ ਦਾ ਪੱਥਰ ਵੀ ਹੈ ਪਹਾੜਾਂ ਦੇ ਵਿਚ, ਕਈ ਰੰਗ ਨੇ। ਕਹਿੰਦੇ ਕਿਤੇ ਤਾਂ ਪੱਥਰ ਪੀਲੇ ਰੰਗ ਦਾ, ਕਿਤੇ ਲਾਲ ਰੰਗ ਦਾ, ਤੇ ਕਿਤੇ ਅੰਜਨ, ਅੰਜਨ ਕਹਿੰਦੇ ਨੇ ਅੱਖਾਂ ਵਿਚ ਪਾਉਣ ਵਾਲੇ ਸੁਰਮੇ ਨੂੰ ਕਾਲਾ ਰੰਗ, ਕਹਿੰਦੇ ਕਿਤੇ ਕਾਲੇ ਰੰਗ ਦੇ ਸਮਾਨ ਹਨ।
ਦੁਰਬਾ ਸੰਬੰਡੂਰ ਜੈਮਾ,
ਕਹਿੰਦੇ ਫਿਰ ਦੂਰਬਾ, ਦੂਰਬਾ ਕਹਿੰਦੇ ਨੇ ਹਰੇ ਰੰਗ ਦੇ ਘਾਹ ਨੂੰ, ਤੇ ਕਹਿੰਦੇ ਕਿਤੇ ਇਹ ਉਸ ਸਮੇਂ ਦਾ ਵਰਤਾਰਾ ਜਦੋਂ ਉੱਥੇ ਬਰਫ਼ ਨਹੀਂ ਜੰਮੀ ਹੋਈ, ਜਿਨ੍ਹਾਂ ਦਿਨਾਂ ਚ ਸੰਗਤ ਉੱਥੇ ਯਾਤਰਾ ਤੇ ਜਾਂਦੀ ਹੈ ਉਹਨਾਂ ਦਿਨਾਂ ਦਾ ਦ੍ਰਿਸ਼ ਹੈ। ਕਹਿੰਦੇ ਕਿਤੇ ਹਰੇ ਰੰਗ ਦਾ ਦੂਰਬਾ, ਦੂਰਬਾ ਘਾਹ ਨੂੰ ਕਹਿੰਦੇ ਘਾਹ ਹੈ, ਤੇ ਉਹ ਘਾਹ ਇਸ ਤਰ੍ਹਾਂ ਲੱਗਦਾ ਜਿਵੇਂ ਬੈਡੂਰਜ ਮਣੀਆਂ ਹੋਣ, ਹਰੇ ਰੰਗ ਦੀ ਮਣੀ ਹੁੰਦੀ ਉਹਨੂੰ ਬੈਡੂਰਜ ਮਣੀ ਕਹਿੰਦੇ ਨੇ। ਕਹਿੰਦੇ ਉਹ ਘਾਹ ਉੱਤੇ ਤਰੇਲ ਦੀਆਂ ਬੂੰਦਾਂ ਜੰਮੀਆਂ ਹੋਈਆਂ ਬੜੀਆਂ ਸੁੰਦਰ, ਏਦਾਂ ਸੂਰਜ ਦੀਆਂ ਕਿਰਨਾਂ ਜਦੋਂ ਪੈਂਦੀਆਂ ਉਹਨਾਂ ਤੇ ਚਮਕਦੀ ਹੋਏ ਮੋਤੀ ਪ੍ਰਤੀਤ ਹੁੰਦੇ ਨੇ। ਉਹ ਤਰੇਲ ਦੀਆਂ ਬੂੰਦਾਂ ਵੀ, ਪਾਣੀ ਦੀਆਂ ਬੂੰਦਾਂ ਵੀ ਉਹ ਮੋਤੀ ਪ੍ਰਤੀਤ ਹੁੰਦੀਆਂ ਹਨ।
ਅਨੇਕ ਭਾਂਤ ਕੀ ਔਸ਼ਧ ਪੈਮਾ,
ਅਨੇਕਾਂ ਪ੍ਰਕਾਰ ਦੀਆਂ ਔਸ਼ਧੀਆਂ ਨੇ ਉਹਨਾਂ ਪਹਾੜਾਂ ਦੇ ਵਿੱਚ, ਬੂਟੀਆਂ ਜੜੀਆਂ ਬੂਟੀਆਂ ਜਿਹੜੇ ਅਨੇਕਾਂ ਰੋਗਾਂ ਦੀ ਨਿਵਿਰਤੀ ਵਾਸਤੇ ਪੈਦਾ ਹੋਈਆਂ। ਅਨੇਕ ਭਾਂਤ ਦੀਆਂ ਔਸ਼ਧੀਆਂ ਬੂਟੀਆਂ ਜੜੀਆਂ ਬੂਟੀਆਂ, ਭਾਂਤ ਭਾਂਤ ਦੀਆਂ ਬੂਟੀਆਂ ਜ਼ਹਿਰੀਲੀਆਂ ਵੀ ਔਰ ਜਿਹੜੀਆਂ ਜ਼ਹਿਰ ਨੂੰ ਨਿਵਿਰਤ ਕਰਨ ਵਾਲੀਆਂ ਉਹ ਵੀ, ਰੋਗਾਂ ਦਾ ਖੰਡਨ ਕਰਨ ਵਾਲੀਆਂ, ਰੋਗਾਂ ਨੂੰ ਨਿਵਾਰਨ ਵਾਲੀਆਂ ਬੜੀਆਂ ਬੜੀਆਂ ਸੋਹਣੀਆਂ ਔਸ਼ਧੀਆਂ ਉਹਨਾਂ ਪਹਾੜਾਂ ਵਿੱਚ ਪੈਦਾ ਹੋਈਆਂ ਨੇ।
ਸੁੰਦਰ ਛਲ ਜਾਨਕ ਪ੍ਰਕਾਰਾ,
ਹਰ ਪਾਸੇ ਅਨਕ ਪ੍ਰਕਾਰ ਦੀ ਸੁੰਦਰ ਤੋਂ ਸੁੰਦਰ ਜਗ੍ਹਾ। ਇੱਕ ਜਗ੍ਹਾ ਨੂੰ ਵੇਖ ਕੇ ਥੋੜਾ ਜਿਹਾ ਅੱਗੇ ਜਾਈਏ, ਕਹਿੰਦੇ ਉਹ ਹੋਰ ਸੁੰਦਰ ਜਗ੍ਹਾ, ਉਹ ਪਹਿਲੀ ਨਾਲੋਂ ਵੀ ਸੁੰਦਰ ਲੱਗਦੀ ਹੈ। ਹੋਰ ਅੱਗੇ ਜਾਈਏ ਹੋਰ ਸੁੰਦਰ ਜਗ੍ਹਾ, ਕਹਿੰਦੇ ਇੱਕ ਤੋਂ ਇੱਕ ਸੁੰਦਰ ਜਗ੍ਹਾ ਹੈ ਉੱਥੇ। ਹਰ ਪਾਸੇ ਜਿੱਧਰ ਵੇਖੀਏ ਸੁੰਦਰਤਾ ਹੀ ਸੁੰਦਰਤਾ ਪਰਮਾਤਮਾ ਦੀ ਨਜ਼ਰ ਆਉਂਦੀ ਹੈ।
ਤੁੰਗ ਸਥੰਡਲ ਪਾਤ ਉਦਾਰਾ,
ਬੜੇ ਬੜੇ ਉੱਚੇ ਸਥੰਡਲ ਬਣੇ ਹੋਏ, ਸਥੰਡਲ ਕਹਿੰਦੇ ਨੇ ਥੜਿਆਂ ਨੂੰ, ਪਹਾੜਾਂ ਦੇ ਥੜੇ ਬਣੇ ਹੋਏ, ਮਾਨੋ ਜਿਵੇਂ ਤਪਸਵੀਆਂ ਦੇ ਤਪ ਕਰਨ ਵਾਸਤੇ ਬਣੇ ਹੋਏ ਨੇ ਕਿ ਤੁਸੀਂ ਇੱਥੇ ਬਹਿ ਕੇ ਤਪੱਸਿਆ ਕਰੋ। ਕਹਿੰਦੇ ਇਹੋ ਜਿਹੇ ਉੱਚੇ ਉੱਚੇ ਸਥੰਡਲ ਪਾਤ ਪੰਗਤ ਵਿੱਚ ਬਣੇ ਹੋਏ ਨਜ਼ਰ ਆਉਂਦੇ ਨੇ।
ਚਾਰੋਂ ਓਰ ਨੀਰ ਤੈ ਫਿਰੇ,
ਕਹਿੰਦੇ ਚਾਰੇ ਪਾਸੇ ਜਲ ਹੀ ਜਲ ਫਿਰਦਾ ਨਜ਼ਰ ਆਉਂਦਾ।
ਹਰਿਆਵਲ ਸਭ ਛਲ ਮਨ ਹਰੇ,
ਹਰਿਆਵਲ ਹੀ ਹਰਿਆਵਲ ਸਾਰੇ ਪਾਸੇ ਤੇ ਮਨ ਨੂੰ ਹਰੀ ਜਾਂਦੀ ਹੈ। ਇਹੋ ਜਿਹੀ ਸੋਹਣੀ ਹਰਿਆਵਲ ਹੀ ਹਰਿਆਵਲ ਚਾਰੇ ਪਾਸੇ ਦਿਸਦੀ ਹੈ ਜੋ ਮਨ ਨੂੰ ਹਰ ਲੈਂਦੀ ਹੈ।
ਫੁੱਲਨ ਬਾਰੀ ਚੌਂਦ ਸ਼ਮਾਏ,
ਫੁੱਲਾਂ ਦੀਆਂ ਬਗੀਚੀਆਂ ਵੀ ਬਣੀਆਂ। ਇਹ ਬਗੀਚੀਆਂ ਕਿਸੇ ਮਾਲੀ ਨੇ ਨਹੀਂ ਲਾਈਆਂ, ਇਹ ਬਗੀਚੀਆਂ ਕੁਦਰਤੀ ਤੌਰ ਤੇ ਪਰਮੇਸ਼ਰ ਵੱਲੋਂ ਪੈਦਾ ਹੋਈਆਂ ਨੇ ਤੇ ਇਹਨਾਂ ਬਗੀਚੀਆਂ ਚ ਭਾਂਤ ਭਾਂਤ ਦੇ ਖਿੜੇ ਹੋਏ ਫੁੱਲ ਨਜ਼ਰ ਆਉਂਦੇ ਨੇ।
ਰੰਗ ਰੰਗ ਕੇ ਬਿਖਰੇ ਚਾਏ,
ਰੰਗ ਰੰਗ ਦੇ ਖਿੜੇ ਹੋਏ ਫੁੱਲ ਦੂਰ ਦੂਰ ਤੱਕ, ਕਿਤੇ ਲਾਲ ਰੰਗ ਦਾ, ਕਿਤੇ ਪੀਲੇ ਰੰਗ ਦਾ, ਕਿਤੇ ਸਫੈਦ ਰੰਗ ਦਾ, ਰੰਗ ਰੰਗ ਦੇ ਫੁੱਲ ਖਿੜੇ ਹੋਏ ਨਜ਼ਰ ਆਉਂਦੇ ਨੇ।
ਮਹਾ ਸੁਗੰਧਤ ਫੁਰ ਗੁੰਜਾਰਤ,
ਫੁੱਲਾਂ ਦੀ ਸੁਗੰਧੀ ਬੜੀ ਸੁੰਦਰ ਹੈ ਔਰ ਉਹਨਾਂ ਫੁੱਲਾਂ ਦੀ ਸੁਗੰਧੀ ਲੈਣ ਲਈ ਭੌਰੇ ਉਹਨਾਂ ਤੇ ਮੰਡਰਾ ਰਹੇ ਨੇ, ਭੌਰੇ ਉਹਨਾਂ ਤੇ ਕਾਲੇ ਰੰਗ ਦੇ ਮੰਡਰਾਉਂਦੇ ਦਿਸਦੇ ਨੇ।
ਸ਼ੀਤਲ ਮੰਦ ਬੈਤ ਬਰ ਮਾਰੁੰਤ,
ਬਹੁਤ ਸ਼ੀਤਲ ਹਵਾ, ਸ਼ੀਤਲ ਮੰਦ, ਕਹਿੰਦੇ ਬੜੀ ਸੋਹਣੀ ਸ਼ੀਤਲ ਹਵਾ ਚੱਲ ਰਹੀ ਹੈ, ਠੰਡੀ ਹਵਾ ਚੱਲ ਰਹੀ ਹੈ।
ਵਿਕਟ ਬਿਲੋ ਤਿੰਨ ਦਾਨੇ,
ਕਹਿੰਦੇ ਜਿਸ ਨੂੰ ਨੇਤਰਾਂ ਨਾਲ ਵੇਖ ਕੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ।
ਰਚਨਾ ਮਨੋਹਰ ਗੰਧਨ ਸਾਨੇ,
ਬੜੀ ਮਨੋਹਰ ਰਚਨਾ, ਬੜੀ ਸੁੰਦਰ ਰਚਨਾ ਰਚੀ ਹੋਈ, ਸੁਗੰਧੀਆਂ ਨਾਲ ਭਰੀ ਹੋਈ ਰਚਨਾ, ਬੜੀ ਸੁੰਦਰ ਰਚਨਾ ਰਚੀ ਹੋਈ ਹੈ।
ਗਿਰਦੁਲ ਦਲਨ ਕੇ ਪਰੇ ਬਿਛੋਨੇ,
ਕਹਿੰਦੇ ਵਿਛਾਉਣੇ ਵੀ ਵਿਛੇ ਹੋਏ ਨੇ ਮਾਨੋ ਤਪਸਵੀਆਂ ਦੇ ਲੇਟਣ ਲਈ, ਤੇ ਇਹ ਜਿਹੜੇ ਵਿਛਾਉਣੇ ਨੇ ਕਿਸੇ ਰੇਸ਼ਮ ਦੇ ਬਣੇ ਧਾਗੇ ਦੇ ਨਹੀਂ ਹਨ, ਇਹ ਵਿਛਾਉਣੇ ਦਰਖਤਾਂ ਦੇ ਪੱਤਿਆਂ ਨਾਲ ਵਿਛੇ ਹੋਏ, ਦਰਖਤਾਂ ਦੇ ਪੱਤੇ ਡਿੱਗੇ ਹੋਏ ਤੇ ਉਹਨਾਂ ਪੱਤਿਆਂ ਦੇ ਵਿਛਾਉਣੇ ਬਣੇ ਹੋਏ, ਮਾਨੋ ਤਪਸਵੀਆਂ ਦੇ ਲੇਟਣ ਵਾਸਤੇ ਪਰਮਾਤਮਾ ਨੇ ਬੰਦੋਬਸਤ ਕੀਤਾ ਹੋਇਆ।
ਰਕਤ ਬਰਨ ਕੇ ਦੇਖਤ ਲੁੰਨੇ,
ਲਾਲ ਰੰਗ ਦੇ ਪੱਤੇ ਵੀ ਖਿਲੰਡੇ ਹੋਏ ਉਹ ਵੀ ਨਜ਼ਰ ਆਉਂਦੇ ਨੇ, ਬੜੇ ਸੁੰਦਰ ਹਨ।
ਫਲ ਮਧੁਰੇ ਬੋ ਸਵਾਦ ਮਿਸਾਲੇ,
ਫਲ ਬੜੇ ਨੇ, ਫਲਦਾਰ ਪੌਦੇ ਬੜੇ ਨੇ, ਭਾਂਤ ਭਾਂਤ ਦੇ ਫਲ ਨੇ, ਬਹੁਤ ਪ੍ਰਕਾਰ ਦੇ, ਬੜੇ ਮਧੁਰ, ਬੜੇ ਮਿੱਠੇ ਤੇ ਸਵਾਦੀ ਹਨ।
ਅਲ ਬਾਲਤ ਤਰ ਛਲ ਜਲ ਚਾਲੇ,
ਕਹਿੰਦੇ ਦਰਖਤ ਖੜੇ ਨੇ ਫਲਦਾਰ, ਉਹਨਾਂ ਦੇ ਜੜਾਂ ਵਿੱਚ ਪਾਣੀ ਚੱਲ ਰਿਹਾ, ਦਰਖਤਾਂ ਤੇ ਫਲ ਲਟਕ ਰਹੇ ਨੇ ਟਹਿਣੀਆਂ ਨਾਲ, ਥੱਲੇ ਜੜਾਂ ਦੇ ਵਿੱਚ ਪਾਣੀ ਚੱਲ ਰਿਹਾ, ਪਾਣੀ ਨਾਲ ਘਿਰੇ ਹੋਏ ਨੇ ਦਰਖਤ।
ਖਗ ਮ੍ਰਿਗ ਸੇਵਤ ਜਿਸ ਕੋ ਨੀਤਾ,
ਉਹਨਾਂ ਦਰਖਤਾਂ ਨੂੰ ਜਾਂ ਤਾਂ ਖਗ ਪੰਛੀ ਜਿਹੜੇ ਨੇ ਉਹ ਆਉਂਦੇ ਫਲ ਖਾਂਦੇ ਨੇ, ਜਾਂ ਜਿਹੜੇ ਹਿਰਨ ਆਦਿਕ ਨੇ ਉਹ ਉੱਥੇ ਫਿਰਦੇ ਨੇ, ਉਹ ਹਿਰਨ ਆ ਕੇ ਪਾਣੀ ਪੀਂਦੇ ਤੇ ਘਾਹ ਆਦਿਕ ਚਰਦੇ ਹਨ।
ਸਰਬ ਜੰਤ ਤੇ ਪੈ ਸਭ ਬੀਤਾ,
ਜਿੰਨੇ ਵੀ ਜੀਵ ਨੇ چاہے وہ پنچھی نے تے چاہے وہ جانور نے، انہاں سارے اندر ڈر کوئی نہیں. نہیں تا جانور ایک دوجے تو ڈردے نے، اپنے تو بلی جانور تو جڑا کمزور جانور ہے ڈردا، اپنے تو بلی پنچھی تو جڑے کمزور پنچھی نو ڈردے نے، باز تو ڈردے نے. پر کہندے اتھے باز تے چڑیاں کٹھیاں پھری جاندے نے، ہرن تے شیر کٹھے پھری جاندے نے، ایک دوجے دا ڈر ہی کوئی نہیں، کیونکہ تپسیا دا اثر ہے اتھے. جڑی تپسیا ہو رہی کلگی دھر جی بیٹھے نے اتھے دشٹ دمن دے روپ، وہ تپسیا دا اثر چارے پاسے جنگل دے وچ اس طرح پھیلیا ہوا ہے کہ جڑے جیو جنتو نے انہاں اندر بھی ڈر نہیں رہا، انہاں اندر بھی پہ نہیں رہا.
کریں پرس پر نند گھنیرا،
جنتو بھی آپس وچ مل کے پرس پر بڑا پاری آنند مان رہے نے، قدرت دا آنند لے رہے نے.
پیر بسارے ہو آپس کیرا،
اتھے ہی شیر پانی پیندا ہوندا، اتھے ہی ہرن پیندا ہوندا، ویر ہی نہیں رہا انہاں اندر، ویر پا بھی نہیں رہا. اینی تپسیا گرو کلگیدھر جی نے اتھے کیتی، تے وہ بھی ایک دو برے نہیں، سینکڑے سال تپسیا کردے رہے. جو تپسیا دا اتنا اثر ہے چارے پاسے کہ جیو جنتوں چ ویر بھاو نہیں ہے، انہاں اندر دشمنی بھاو نہیں ہے، ویر بھاو انہاں دے ہردیاں چ مٹ چکا ہے. کیونکہ تپسیا کرن والے کوئی سادھارن ویکتی تھوڑی نے، جڑے تپسیا کر رہے نے پرمیشر آپ ہی تاں آیا تپسیا کرن واسطے. تپ دی مورت تپسیا کرن دا وی انہوں چاہو پیدا ہویا کہ میں اپنی تپسیا دا وی رس لواں کہ کس طرح دی ہوندی ہے، تے آپ ہی تپسوی دا روپ دھارن کر لیا. تے کہندے ایہو جا رس تپسیا دا چارے پاسے پسریا ہے کہ ویر پاو جنے جیو جنتو نے انہاں چوں ختم ہو چکا ہے.
برچھن کے سمو بوکھرے،
انیک پرکار دے درختاں دا سمو کھڑا ہویا دور دور تک نظر آندا ہے.
کھرے سواد پھل دل کل ہرے،
بڑے کھرے سواد والے، کھرے سواد، بہت کھرے سواد والے پھل او کھڑے ہوئے نو. نا پھلاں دی گنتی کیڑے کیڑے پھل نے، کئی پھلاں دے تا نا ہی شاید پہلی بار داس نے پڑھے سنے نے، پہلی بھی کتھا کیتی ہے، او پھل ویکھے ہی نہیں. جڑے پھل اتھے پیدا ہوندے نے انہاں پھلاں دا ذکر کردے ہاں نا.
سال سرل بدری کچ نال، نالے کیر پرندل کرت مال،
کہندے کتے سال دیاں درختاں، سال درخت ہے، کہندے سدھی سال کھڑی ہوئی، بدر بیریاں کچنال یہ بھی ایک پرکار دا پھل ہے، ناریل دے پھل تے انک پرکار دے پھل کھڑے ہوئے نے.
مالک پچ پھل دا سال،
کہندے کتے نیم لگی ہوئی ہے تے انہوں نموڑیاں لگیاں بڑیاں مٹھیاں نیم نو، کوڑی نعمت اتے نمولیاں مٹھیاں نے، تے انک پرکار دے پھلدار درخت نے.
شال ملی پننگ بسال،
شال ملی پناگ، اے سارے درختاں دے نام ہن کے انک پرکار دے درخت نے. او انک پرکار دے درخت جڑے نے اوتھے کھڑے ہوئے نے، او نظر آ رہے ہن.
سویا کورن کے مک چے مک لے بگسے رنگ پھولن کیرن کو،
خالسا جی اتھے جڑے پھول کھڑے ہوئے نے انہاں دیاں کوراں بڑیاں سندر، تے کہندے کھڑے ہوئے جڑے پھول نے انہاں پھلاں نو ویکھ کے من مویا جاندا، بڑے سندر پھول کھڑے ہوئے نے.
کورن کے سرتا بو راجت،
تے کہندے بہت سارا کورن اتے کورا بھی کئی تھاواں تے برف بھی اوپر ڈگی ہوئی ہے.
باجت پات پتورن کے،
پتے آپس وچ کھڑکدے نے، تے جدو پتے آپس وچ وج کے کھڑکدے نے تے ایداں لگدا جویں واجے بج رہے نے یا ٹول بج رہے نے.
تورن کے نے دائے بڑے پھل،
کہندے بڑے 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 پھل اچے اچے دور دور تک لگے ہوئے نے، جڑے ہتھاں نال توڑے نہیں جاندے.
پھوٹ مثال بجورن کے،
بڑے سونے بجورن دے پھل کھڑے ہوئے سندر نظر آوندے ہن.
جورن کے سکھرے جن گندت،
کہندے مانو جڑے سکھرے نے او جوڑے گندے ہوئے نے آپس وچ، جویں ਮਿੰਡੀਆਂ ਗੁੰਦੀਆਂ ਹੁੰਦੀਆਂ, ਏਦਾਂ ਉਹਨਾਂ ਦੀਆਂ ਬੇਲਾਂ ਗੁੰਦੀਆਂ ਨਜ਼ਰ ਆਉਂਦੀਆਂ ਨੇ।
ਵਾਯੂ ਕੇ ਬੇਗਿਆ ਕੋਰਨ ਕੇ,
ਹਵਾ ਦੇ ਨਾਲ ਉਹ ਚੱਲਦੀਆਂ ਹਨ, ਹਵਾ ਨਾਲ ਫਿਰਦੀਆਂ ਹਨ।
ਦਵਈਆ ਬਾਰੀ ਬੜੀ ਤੇਰੇ ਫੁੱਲ ਰੇ ਅਨੁਕੂਲ ਬਹਿ ਇਸ ਮੂਲਨ ਬਾਰੇ।
ਹਵਾ ਚੱਲਦੀ ਹੈ ਤੇ ਹਵਾ ਦੇ ਚੱਲਣ ਨਾਲ ਦਰਖਤ ਝੂਲਦੇ ਨੇ, ਤੇ ਉਹ ਹਵਾ ਵੀ ਜਿਹੜੀ ਆ ਦਰਖਤਾਂ ਦੇ ਅਨੁਕੂਲ ਚੱਲਦੀ। ਇਹੋ ਜਿਹੀ ਹਵਾ ਨਹੀਂ ਚੱਲਦੀ ਜਿਹੜੀ ਦਰਖਤਾਂ ਨੂੰ ਜੜੋਂ ਪੁੱਟ ਕੇ ਰੱਖਦੇ। ਕਹਿੰਦੇ ਉਹ ਹਵਾ ਵੀ ਜਿਹੜੀ ਆ ਦਰਖਤਾਂ ਦੇ ਅਨੁਕੂਲ ਹੋ ਕੇ ਚੱਲਦੀ ਹੈ, ਜਿੰਨੇ ਕ ਦਰਖਤ ਚੱਲ ਲੈਣ ਤੇ ਉਹਨਾਂ ਦਰਖਤਾਂ ਦੇ ਜਿਹੜੇ ਮੂਲ ਜੜਾਂ ਨੇ ਉਹ ਹਰ ਵੇਲੇ ਪਾਣੀ ਚ ਭਿੱਜੀਆਂ ਰਹਿੰਦੀਆਂ, ਹਰ ਵੇਲੇ ਪਾਣੀ ਉਹਨਾਂ ਵਿਚ ਖੜਾ ਰਹਿੰਦਾ ਹੈ।
ਬਾਰੀਨ ਪਾਏ ਵਿਅੰਗਮ ਬੋਲਤ,
ਖਾਲਸਾ ਜੀ ਪੰਛੀ ਬੋਲਦੇ ਨੇ ਤੇ ਜਿਹੜੇ ਪੰਛੀ ਨੇ ਉਹ ਇੱਕ ਦੂਜੇ ਨੂੰ ਵਾਰੀ ਨਹੀਂ ਆਉਣ ਦਿੰਦੇ। ਹਰ ਇੱਕ ਪੰਛੀ ਦਾ ਚਿੱਤ ਕਰਦਾ ਪਹਿਲਾਂ ਮੈਂ ਬੋਲਾਂ, ਦੂਜਾ ਕਹਿੰਦਾ ਮੈਂ ਬੋਲਾਂ। ਏਦਾਂ ਸਾਰੇ ਪੰਛੀ ਇਕੱਠੇ ਹੀ ਬੋਲਦੇ ਨੇ, ਉਹਨਾਂ ਦੇ ਬੋਲਣ ਦੀ ਆਵਾਜ਼ ਕਹਿੰਦੇ ਉਹ ਕੰਨਾਂ ਵਿਚ ਬੜੀ ਸੁੰਦਰ ਤੇ ਰਸਦਾਇਕ ਲੱਗਦੀ ਹੈ।
ਨੰਦਨ ਕੀ ਸੁਖਮਾ ਸਭ ਬਾਰੇ,
ਕਹਿੰਦੇ ਏਦਾਂ ਦਾ ਹੇਮਕੁੰਟ ਸਾਹਿਬ ਹੈ ਕਿ ਸਵਰਗਪੁਰੀ ਦੀ ਆਭਾ ਵੀ ਜਿਹੜੀ ਨੰਦਨ ਕਹਿੰਦੇ ਨੇ ਇੰਦਰ ਨੂੰ, ਇੰਦਰ ਦੀ ਜਿਹੜੀ ਸਵਰਗਪੁਰੀ ਦੀ ਆਭਾ ਹੈ ਨਾ ਉਹ ਵੀ ਇਸ ਹੇਮਕੁੰਟ ਸਾਹਿਬ ਤੋਂ ਵਾਰੀ ਜਾ ਸਕਦੀ ਹੈ, ਕੁਰਬਾਨ ਕੀਤੀ ਜਾ ਸਕਦੀ। ਇਹੋ ਜੀ ਸੁੰਦਰਤਾ ਹੇਮਕੁੰਟ ਸਾਹਿਬ ਦੇ ਅੰਦਰ ਹੈ।
ਵਾਰੀ ਅਧੂਮ ਮਨੋ ਅਗਨੀ ਅਸ ਲਾਲ ਮਾ ਫਲ ਫੁੱਲਨ ਬਾਰੇ,
ਲਾਲ ਰੰਗ ਦੇ ਫਲ ਤੇ ਲਾਲ ਰੰਗ ਦੇ ਫੁੱਲ ਉਹ ਏਦਾਂ ਨਜ਼ਰ ਆਉਂਦੇ ਨੇ, ਕਹਿੰਦੇ ਮਾਨੋ ਜਿਵੇਂ ਅੱਗ ਬਲੀ ਹੋਵੇ ਨਾ ਤੇ ਲਾਲ ਰੰਗ ਦੀ ਬਲੀ ਹੋਈ ਅੱਗ ਨਜ਼ਰ ਆਉਂਦੀ ਹੈ ਤੇ ਉਹਦੇ ਚ ਧੂੰਆਂ ਨਾ ਹੋਵੇ, ਅਧੂਮ ਧੂੰਏ ਤੋਂ ਬਿਨਾਂ ਬਲੀ ਹੋਈ ਅੱਗ ਜਿਵੇਂ ਲਾਲ ਰੰਗ ਦੀ ਬੜੀ ਸੁੰਦਰ ਲੱਗਦੀ ਹੈ, ਏਦਾਂ ਲਾਲ ਰੰਗ ਦੇ ਫਲ ਤੇ ਫੁੱਲ ਖਿੜੇ ਹੋਏ ਨੇ।
ਬਾਰੀ ਰੰਗ ਅਨੇਕਨ ਕੇ ਗੰਦ ਹੋਰ ਗੁੰਜਾਰ ਸਿਨੇ ਪਰ ਬਾਰੇ,
ਪਾਣੀ ਤੋਂ ਪੈਦਾ ਹੋਏ ਬਾਰਜ਼, ਬਾਰਜ਼ ਦਾ ਮਤਲਬ ਹੁੰਦਾ ਕਮਲ, ਪਾਣੀ ਤੋਂ ਪੈਦਾ ਹੋਇਆ, ਬਾਰ ਨਾਮ ਜਲ ਦਾ ਤੇ ਬਾਰਜ਼ ਜਾਂ ਪਾਣੀ ਤੋਂ ਪੈਦਾ ਹੋਇਆ ਕਮਲ ਦੇ ਫੁੱਲ, ਤੇ ਕਮਲ ਦਾ ਫੁੱਲ ਵੀ ਇੱਕ ਪ੍ਰਕਾਰ ਦਾ ਨਹੀਂ, ਅਸੀਂ ਸ਼ਾਇਦ ਇੱਕ ਪ੍ਰਕਾਰ ਦਾ ਹੀ ਫੁੱਲ ਵੇਖਿਆ ਹੋਵੇ ਚਿੱਟੇ ਰੰਗ ਦਾ ਕਮਲ ਦਾ, ਪਰ ਉੱਥੇ ਕਹਿੰਦੇ ਕਈ ਰੰਗਾਂ ਦੇ ਕਮਲ ਖਿੜੇ ਹੋਏ। ਫਿਰ ਉਹਨਾਂ ਕਮਲਾਂ ਦੇ ਉੱਤੇ ਭੌਰੇ ਗੁੰਜਾਰ ਰਹੇ ਨੇ, ਉਹਨਾਂ ਕਮਲਾਂ ਦਾ ਰਸ ਲੈ ਰਹੇ ਨੇ।
ਅਨਕ ਰੀਤ ਕੇ ਮੁਨੀ ਤਪ ਤਾਪਤ,
ਖਾਲਸਾ ਜੀ ਉੱਥੇ ਅਨੇਕਾਂ ਰੀਤੀਆਂ ਨਾਲ ਅਨੇਕਾਂ ਮੁਨੀ, ਇਹੋ ਜਿਹੀ ਜਗ੍ਹਾ ਤੇ ਇਹੋ ਜਿਹਾ ਸੁੰਦਰ ਸਥਾਨ, ਸੁੰਦਰ ਰਮਣੀਕ ਜਗ੍ਹਾ, ਉੱਥੇ ਅਨਕ ਪ੍ਰਕਾਰ ਦੇ ਤਪਸਵੀ ਕਲਗੀਧਰ ਜੀ ਵੀ ਬੈਠੇ ਨੇ ਤਪਸਵੀ ਰੂਪ ਹੋ ਕੇ, ਪਰ ਨਾਲ ਹੋਰ ਵੀ ਬੜੇ ਤਪਸਵੀ ਨੇ ਜਿਹੜੇ ਤਪ ਕਰ ਰਹੇ ਨੇ, ਭਾਈ ਦਇਆ ਸਿੰਘ, ਧਰਮ ਸਿੰਘ ਵਰਗੀਆਂ ਰੂਹਾਂ, ਉਹ ਵੀ ਇਸ ਮਾਤ ਲੋਕ ਦੀ ਧਰਤੀ ਤੇ ਉਥੋਂ ਹੀ ਤਪੱਸਿਆ ਕਰਦੇ ਹੋਏ ਦਸਮੇਸ਼ ਨਾਲ ਜਨਮ ਲੈ ਕੇ ਮਾਤ ਲੋਕ ਵਿਚ ਆਏ ਨੇ, ਉਹ ਵੀ ਬੜੀਆਂ ਉੱਚੀਆਂ ਉੱਚੀਆਂ ਰੂਹਾਂ ਨੇ ਜਿਨ੍ਹਾਂ ਦਾ ਦਸਵੇਂ ਪਾਤਸ਼ਾਹ ਨਾਲ ਪੂਰਵਲੇ ਜਨਮ ਦਾ ਪਿਆਰ ਹੈ, ਪੂਰਵਲੇ ਜਨਮ ਦੀ ਪ੍ਰੀਤ ਹੈ। ਤੇ ਉਹੀ ਪਟਨਾ ਸਾਹਿਬ ਚ ਆ ਕੇ ਬਚਪਨ ਚ ਪਹਿਲਾਂ ਹੀ ਮਹਾਰਾਜ ਜੀ ਨਾਲ ਖੇਡਣ ਲੱਗ ਪਏ, ਬਾਲ ਲੀਲਾ ਕਰਨ ਲੱਗ ਪਏ, ਉਹ ਵੀ ਕਥਾਵਾਂ ਅੱਗੇ ਆਉਣੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਬੜੇ ਤਪੱਸਵੀ ਹਨ, ਕਰੀਤੀਆਂ ਦੇ ਮੁਨੀ, ਉਹ ਤਪ ਤਾਪ ਰਹੇ ਹਨ।
ਇੱਕ ਫਲ ਖਾਏ ਖਾਏ ਇੱਕ ਪਾਤ,
ਤਪੱਸਵੀਆਂ ਵਿੱਚੋਂ ਵੀ ਵੱਖੋ ਵੱਖਰੀ ਬਿਰਤੀ ਦੇ ਤਪੱਸਵੀ ਦੇ ਸੰਤ ਸਮੂਹ ਅਨੇਕ ਮਤੀ ਕੇ, ਮਹਾਂਪੁਰਖ ਮਹਾਤਮਾ ਖਾਲਸਾ ਜੀ ਵੱਖੋ ਵੱਖਰੀ, ਉਹਨਾਂ ਦਾ ਆਪਣਾ ਆਪਣਾ ਅਨੁਭਵ ਹੁੰਦਾ, ਕੋਈ ਕਿਸੇ ਢੰਗ ਨਾਲ ਰੱਬ ਦੀ ਭਗਤੀ ਕਰਦਾ ਕੋਈ ਕਿਸੇ ਨਾਲ। ਕਹਿੰਦੇ ਜਿਹੜੇ ਤਪੱਸਵੀ ਨੇ ਉਹਨਾਂ ਵਿੱਚੋਂ ਕੁਝ ਤਪੱਸਵੀ ਤਾਂ ਫਲ ਖਾਂਦੇ ਨੇ ਤੇ ਫਲ ਖਾ ਕੇ ਤਪੱਸਿਆ ਕਰਦੇ ਨੇ, ਕਈ ਫਲ ਨਹੀਂ ਖਾਂਦੇ, ਪੱਤੇ ਖਾਂਦੇ ਨੇ ਦਰਖਤਾਂ ਦੇ, ਪੱਤੇ ਖਾ ਕੇ ਤਪੱਸਿਆ ਕਰਦੇ ਨੇ।
ਜਲਹਾਰੀ ਤਿਣਹਾਰੀ ਕੇਸਕ,
ਕਈ ਸਿਰਫ ਪਾਣੀ ਪੀਂਦੇ ਨੇ, ਜਲਹਾਰ ਜਲਾਹਾਰੀ ਕਰਦੇ ਨੇ, ਪਾਣੀ ਪੀਂਦੇ ਨੇ। ਤਿਣਹਾਰੀ ਕਈ ਘਾਹ ਦੇ ਬੂਟੇ ਪੁੱਟ ਕੇ, ਘਾਹ ਦੇ ਬੂਟੇ ਜਿਹੜੇ ਨੇ ਉਹ ਖਾਂਦੇ ਨੇ ਤਿਣਹਾਰੀ ਹੋ ਕੇ।
ਪੁੰਚਾ ਗੰਤੇ ਤਪਤ ਗਾਤ,
ਕਈਆਂ ਨੇ ਆਪਣੇ ਸਰੀਰ ਦੇ ਆਲੇ ਦੁਆਲੇ ਪੰਜ ਧੂਣੀਆਂ ਲਾਈਆਂ ਹੋਈਆਂ ਅੱਗ ਦੀਆਂ, ਚਾਰੇ ਪਾਸੇ ਪੰਜ ਅਗਨੀਆਂ ਬਾਲ ਕੇ ਵਿਚ ਬਹਿ ਜਾਂਦੇ, ਹੁਣ ਉਹ ਅੱਗ ਦਾ ਸੇਕ ਉਹਨਾਂ ਦੇ ਸਰੀਰ ਤੇ ਪੈਂਦਾ, ਪਰ ਉਹ ਆਪਣੇ ਸਰੀਰ ਦੀ ਜਿਹੜੀ ਅਗਨੀ ਹੈ ਉਹਦੇ ਨਾਲ ਉਸ ਅੱਗ ਨੂੰ ਜਜ਼ਬ ਕਰੀ ਜਾਂਦੇ ਨੇ, ਤਪੱਸਿਆ ਇਸ ਢੰਗ ਨਾਲ ਕਰਦੇ ਨੇ ਕਿ ਆਪਣੇ ਅੰਦਰ ਅਗਨੀ ਤੱਤ ਵਧਾ ਲੈਂਦੇ ਨੇ, ਤੇ ਬਾਹਰ ਜਿਹੜੀ ਅਗਨੀ ਬਲ ਰਹੀ ਆ ਉਹਦਾ ਸੇਕ ਆਪਣੇ ਸਰੀਰ ਦੇ ਉਸ ਅਗਨੀ ਤੱਤ ਨਾਲ ਮੇਲ ਕੇ, ਕਿਉਂਕਿ ਅਗਨੀ ਤਾਂ ਸਾਰਿਆਂ ਦੇ ਸਰੀਰਾਂ ਵਿਚ ਹੈ, ਉਸ ਅਗਨੀ ਤੱਤ ਨਾਲ ਮੇਲ ਕੇ ਆਪਣੇ ਸਰੀਰ ਨੂੰ ਅਗਨੀ ਰੂਪ ਹੀ ਕਰ ਲੈਂਦੇ ਨੇ।
ਕਿਤਕ ਸਥੰਡਲ ਸਾਈ ਤਾਪਤ,
ਕਈ ਥੜਿਆਂ ਤੇ ਬੈਠੇ ਤਪੱਸਿਆ ਕਰ ਰਹੇ ਹਨ।
ਬਰਖਾ ਸੀਤ ਸਹਿ ਸਭ ਭਾਂਤ,
ਕਈ ਜ਼ਮੀਨ ਦੇ ਉੱਤੇ ਹੀ ਥੱਲੇ ਹੀ ਭੁੰਜੇ ਹੀ ਆਸਣ ਲਾਂਦੇ ਨੇ, ਜ਼ਮੀਨ ਤੇ ਹੀ ਲੇਟਦੇ ਨੇ, ਔਰ ਆਪਣੇ ਸਰੀਰ ਤੇ ਬਰਖਾ ਠੰਡ ਅਨਕ ਪ੍ਰਕਾਰ ਦੇ ਜਿਹੜੇ ਮੌਸਮ ਆਉਂਦੇ ਨੇ ਉਹਨਾਂ ਨੂੰ ਆਪਣੇ ਸਰੀਰ ਤੇ ਸਹਿੰਦੇ ਹਨ।
ਅਸਮ ਕੁੰਟ ਤਨ ਬਲਕਰ ਧਾਰੇ,
ਨੇ ਆਪਣੇ ਸਰੀਰ ਤੇ ਬਲਕਲ ਪੱਤਰ ਜਿਹੜੇ ਨੇ ਉਹ ਧਾਰਨ ਕੀਤੇ ਹੋਏ ਨੇ।
ਔਰਜ ਪਗ ਕੇਤਕ ਲਟਕੰਤ,
ਕਈਆਂ ਨੇ ਬਾਹਾਂ ਉੱਤੇ ਕੀਤੀਆਂ ਹੋਈਆਂ ਤਪੱਸਿਆ ਕਰ ਰਹੇ ਨੇ, ਕਈਆਂ ਨੇ ਲੱਤਾਂ ਉੱਪਰ ਕੀਤੀਆਂ, ਸਿਰ ਥੱਲੇ ਕੀਤਾ ਹੋਇਆ ਉਲਟਾ ਲਟਕੇ ਤਪ ਕਰ ਰਹੇ ਹਨ। ਕਹਿੰਦੇ ਇਸ ਪ੍ਰਕਾਰ ਨਾਲ ਵੱਖੋ ਵੱਖਰੇ ਢੰਗ ਨਾਲ ਸਾਰੇ ਤਪੱਸਿਆ ਕਰ ਰਹੇ ਨੇ।
ਜਲ ਸਾਈ ਇੱਕ ਬਿਚਰਤ ਨਿਤ ਪ੍ਰਤ,
ਕਈ ਜਲ ਸਾਈ ਪਾਣੀ ਵਿਚ ਹੀ ਰਹਿੰਦੇ ਨੇ, ਹਰ ਵੇਲੇ ਪਾਣੀ ਚ ਵਿਚਰੀ ਜਾਂਦੇ ਨੇ, ਪਾਣੀ ਚ ਚੌਂਕੜਾ ਮਾਰ ਕੇ ਬਹਿ ਜਾਂਦੇ ਤੇ ਪਾਣੀ ਚ ਹੀ ਰਹਿੰਦੇ, ਇਥੋਂ ਤੱਕ ਕਿ ਪਾਣੀ ਵਿਚ ਹੀ ਆਪਣੀ ਨੀਂਦ ਵੀ ਪੂਰੀ ਕਰ ਲੈਂਦੇ ਨੇ, ਏਦਾਂ ਦੇ ਜਲ ਸਾਈ ਹਨ।
ਇੱਕ ਚਰਨ ਦਾ ਹਾਥੀ ਉਠੰਤ,
ਕਈਆਂ ਨੇ ਆਪਣਾ ਇੱਕ ਪੈਰ ਚੁੱਕ ਕੇ ਗੋਡੇ ਨਾਲ ਲਾਇਆ ਹੋਇਆ ਤੇ ਹੱਥ ਜੋੜ ਕੇ ਸਿਰ ਦੇ ਉੱਪਰਲੇ ਪਾਸੇ ਉੱਪਰ ਕੀਤੇ ਹੋਏ ਨੇ, ਔਰ ਇੱਕ ਪੈਰ ਤੇ ਖੜੇ ਤਪ ਕਰ ਰਹੇ ਨੇ।
ਕੇਤਕ ਵਿਦਿਆ ਬ੍ਰਹਮ ਵਿਚਾਰਤ,
ਕਈ ਜਿਹੜੇ ਤਪਸਵੀ ਨੇ ਉਹ ਆਪਸ ਵਿਚ ਬਹਿ ਕੇ ਪੰਜ ਚਾਰ ਤਪਸਵੀ ਬ੍ਰਹਮ ਵਿਦਿਆ ਦੀ ਵਿਚਾਰ ਕਰਦੇ, ਬ੍ਰਹਮ ਕੀ ਹੈ ਉਹਦੇ ਬਾਰੇ, ਬ੍ਰਹਮ ਬਾਰੇ ਬ੍ਰਹਮ ਦੀ ਵਿਚਾਰ ਜਿਹੜੀ ਹੈ ਉਹ ਕਰਦੇ, ਬੜੀਆਂ ਬੜੀਆਂ ਡੂੰਘੀਆਂ ਵਿਚਾਰਾਂ ਬ੍ਰਹਮ ਦੇ ਬਾਰੇ ਉਹ ਆਪਸ ਵਿਚ ਕਰਦੇ ਹਨ।
ਸਮ ਸਰੂਪ ਸਭ ਦਿਖੇ ਲਖੰਤ,
ਉਹਨਾਂ ਨੂੰ ਸਾਰੇ ਪਾਸੇ ਇੱਕ ਸਮ ਸਰੂਪ ਪਰਮਾਤਮਾ ਹੀ ਨਜ਼ਰ ਆਉਂਦਾ ਕਿ ਪਰਮੇਸ਼ਰ ਸਮ ਸਰੂਪ ਹੈ, ਹਰ ਪਾਸੇ ਵਰਤ ਰਿਹਾ, ਪਾਣੀ ਵਿਚ ਵੀ ਹੈ, ਪਹਾੜਾਂ ਵਿਚ ਵੀ ਹੈ, ਹਰ ਜਗ੍ਹਾ ਤੇ ਹੈ, ਇਹ ਤਾਂ ਸਮ ਸਰੂਪ ਕਰਕੇ ਪਰਮੇਸ਼ਰ ਨੂੰ ਵਰਤਦਾ ਵੇਖਦੇ ਨੇ।
ਅਵਤਾ ਤੇਜ ਉਤਾ ਤਿੰਨ ਜੈਸੇ,
ਖਾਲਸਾ ਜੀ ਉਹ ਤਪਸਵੀ ਇਤਨੇ ਤੇਜ ਵਾਲੇ ਨੇ, ਕਹਿੰਦੇ ਉਹਨਾਂ ਦੇ ਸਰੀਰ ਵਿਚੋਂ ਸੂਰਜ ਜਿੰਨਾ ਤੇਜ ਨਿਕਲਦਾ, ਸੂਰਜ ਜਿੰਨਾ ਤੇਜ ਉਹਨਾਂ ਦੇ ਸਰੀਰ ਵਿਚੋਂ ਪ੍ਰਗਟ ਹੁੰਦਾ ਹੈ।
ਇਸ ਬਨ ਮੈਂ ਅਸ ਤਪੀ ਬਸੰਤ,
ਜੰਗਲ ਵਿਚ ਇਹੋ ਜੇ ਤਪਸਵੀ ਰਹਿੰਦੇ ਨੇ, ਇਹੋ ਜੇ ਤਪਸਵੀ ਉਸ ਜੰਗਲ ਵਿਚ ਤਪੱਸਿਆ ਕਰਦੇ ਨੇ, ਤਪ ਦੀ ਮੂਰਤ ਬਣੇ ਬੈਠੇ ਨੇ।
ਯਥਾ ਕਿਰਪਨ ਤਨ ਸੰਚਨ ਮੈਂ ਮਨ,
ਕਿਵੇਂ ਤਪੱਸਿਆ ਕਰ ਰਹੇ ਨੇ ਹੁਣ ਭਾਈ ਸਾਹਿਬ ਉਦਾਹਰਣਾਂ ਦਿੰਦੇ, ਪ੍ਰਮਾਣ ਦਿੰਦੇ ਨੇ, ਕਹਿੰਦੇ ਜਿਵੇਂ ਕੋਈ ਕੰਜੂਸ ਧਨ ਇਕੱਠਾ ਕਰਨ ਚ ਲੱਗਾ ਹੁੰਦਾ ਨਾ ਵੀ ਪੈਸਾ ਇਕੱਠਾ ਕਰ ਲਵਾਂ, ਧਨ ਇਕੱਠਾ ਕਰ ਲਵਾਂ, ਜਿਵੇਂ ਕੋਈ ਕੰਜੂਸ ਧਨ ਇਕੱਠਾ ਕਰਨ ਵਿਚ ਆਪਣਾ ਮਨ ਲਾ ਕੇ ਰੱਖਦਾ,
ਜਿਮ ਤਪ ਕੋ ਸੰਚਿਤ ਦਿਨ ਰਹਿਣ,
ਇੱਦਾਂ ਉਹ ਤਪੱਸਿਆ ਇਕੱਠੀ ਕਰਦੇ ਵੀ ਜਿੰਨਾ ਵੱਧ ਤੋਂ ਵੱਧ ਤਪ ਕਰ ਲਈਏ ਇਕੱਠਾ ਕਰ ਲਈਏ, ਤਪ ਦਾ ਧਨ ਜਿਹੜਾ ਉਹ ਇਕੱਠਾ ਕਰ ਕਰਕੇ ਆਪਣੇ ਕੋਲ ਸਾਂਭ ਕੇ ਰੱਖੀਏ।
ਜਿਵੇਂ ਇਸਤਰੀ ਕਾਮੀ ਹੋਰ ਬਸ
ਉਹਨਾਂ ਅੰਦਰ ਤਪੱਸਿਆ ਦਾ ਪਿਆਰ ਵਸਦਾ, ਕਹਿੰਦੇ ਜਿਵੇਂ ਕਿਸੇ ਕਾਮੀ ਇਸਤਰੀ ਦੇ ਹਿਰਦੇ ਵਿਚ ਕੋਈ ਪਰ ਮਰਦ ਜਾਂ ਪਤੀ ਵਸਦਾ ਹੈ।
ਕਿਮ ਬ੍ਰਹਮ ਵਿਦਿਆ ਬਸੈ ਤਰੈਨਾ,
ਕਹਿੰਦੇ ਜਿਵੇਂ ਕਾਮੀ ਇਸਤਰੀ ਦੇ ਹਿਰਦੇ ਵਿਚ ਪਤੀ ਵਸਦਾ ਹੈ, ਇਸੇ ਤਰ੍ਹਾਂ ਕਹਿੰਦੇ ਇਹਨਾਂ ਦੇ ਹਿਰਦੇ ਚ ਬ੍ਰਹਮ ਵਿਦਿਆ ਦੀ ਦਾਤ ਵਸਦੀ ਹੈ, ਬ੍ਰਹਮ ਵਿਦਿਆ ਇਹਨਾਂ ਦੇ ਹਿਰਦੇ ਚ ਨਿਵਾਸ ਕਰਦੀ ਹੈ।
ਨਿਤ ਨਿਕੇਤ ਤਾਜੈ ਪ੍ਰਿਤ ਨਿਤ,
ਜਿਵੇਂ ਕੋਈ ਨੌਕਰ ਉਹਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਮੈਂ ਵੱਧ ਤੋਂ ਵੱਧ ਆਪਣਾ ਇਹੋ ਜਿਹਾ ਕੰਮ ਕਰਾਂ ਕਿ ਮੈਂ ਆਪਣੇ ਮਾਲਕ ਦੇ ਨਾਲ ਰਵਾਂ, ਰਾਜੇ ਦੇ ਨਾਲ ਮੇਰੀ ਨਿਕਟ ਵਰਤਤਾ ਹੋ ਜਾਏ, ਬਾਦਸ਼ਾਹ ਦਾ ਮੈਂ ਨੇੜੇ ਹੋ ਜਾਵਾਂ, ਨਿਕਟਵਰਤੀ ਹੋ ਜਾਵਾਂ।
ਜਸ ਤਸੇ ਅਕਾਲ ਚੈ ਸ਼ਰਨ ਸਦੈਨ,
ਇਦਾਂ ਹੀ ਇਹ ਜਿਹੜੇ ਮਹਾਂਪੁਰਖ ਤਪਸਵੀ ਨੇ ਇਹ ਸਦਾ ਪ੍ਰਮਾਤਮਾ ਦੀ ਸ਼ਰਨ ਚਾਹੁੰਦੇ ਨੇ, ਇਹ ਕਹਿੰਦੇ ਅਸੀਂ ਪਰਮੇਸ਼ਰ ਦੀ ਸ਼ਰਨ ਚ ਰਹੀਏ, ਅਕਾਲ ਪੁਰਖ ਦੀ ਸ਼ਰਨ ਵਿਚ ਰਹੀਏ।
ਕਿਉਂ ਦਾਰ ਹਰਨ ਕੋ ਗ੍ਰਸਤੇ,
ਜਿਵੇਂ ਦਰਿਦਰ ਹਰਨ ਵਾਸਤੇ ਗ੍ਰਸਤੀ ਦਾ ਉਦਮ ਹੁੰਦਾ ਵੀ ਮੇਰੇ ਘਰ ਚ ਦਲਿਦਰ ਨਾ ਰਵੇ, ਗਰੀਬੀ ਨਾ ਰਹੇ, ਉਹਦਾ ਇਹ ਉਦਮ ਹੁੰਦਾ ਹੈ।
ਕਿਉਂ ਹੱਥ ਮੋਹ ਚੈਤ ਚਿਤ ਚੈਨ,
ਇਦਾਂ ਆਪਣੇ ਅੰਦਰੋਂ ਮੋਹ ਨੂੰ ਮਾਰ ਕੇ ਆਪਣੇ ਅੰਦਰੋਂ ਮਮਤਾ ਦਾ ਤਿਆਗ ਕਰਕੇ ਚਿੱਤ ਦੇ ਚੈਨ ਨਾਲ ਬੜੀ ਵੱਡੀ ਸ਼ਾਂਤੀ, ਬੜਾ ਠਰਮਾ ਧੀਰਜ, ਉਹ ਆਪਣੇ ਹਿਰਦੇ ਚ ਧਾਰਨ ਕਰਕੇ ਤਪਸਵੀ ਬੈਠੇ। ਇਹਨਾਂ ਅੰਦਰ ਬੜਾ ਮਹਾਨ ਧੀਰਜ ਹੈ, ਇਹਨਾਂ ਅੰਦਰ ਬੜੀ ਭਾਰੀ ਸ਼ਾਂਤੀ ਹੈ।
ਉੱਤਮ ਜਿਨੋ ਕਾਮਨਾ ਮਨ ਮੈਂ,
ਕਹਿੰਦੇ ਇਹਨਾਂ ਸਾਰਿਆਂ ਦੇ ਮਨ ਚ ਕਿਸੇ ਦੇ ਅੰਦਰ ਮਾੜੀ ਕਾਮਨਾ ਨਹੀਂ ਹੈ। ਵਾਤਾਵਰਣ ਹੀ ਇਹੋ ਜਿਹਾ ਤਪੱਸਿਆ ਦੇ ਰੰਗ ਦੇ ਵਿਚ ਰੰਗਿਆ ਹੋਇਆ ਕਿ ਜੇ ਕੋਈ ਮੰਦ ਕਾਮਨਾ ਵਾਲਾ ਵੀ ਜਾਂਦਾ ਉਹਦੀਆਂ ਕਾਮਨਾਵਾਂ ਵੀ ਸ਼ੁੱਧ ਹੋ ਜਾਂਦੀਆਂ ਉੱਥੇ ਜਾਂਦੇ, ਵਾਤਾਵਰਣ ਹੀ ਇਹੋ ਜਿਹਾ। ਕਹਿੰਦੇ ਜਿੰਨੇ ਵੀ ਮਹਾਂਪੁਰਖ ਨੇ ਉਹਨਾਂ ਸਾਰਿਆਂ ਦੇ ਅੰਦਰ ਉੱਤਮ ਕਾਮਨਾ ਹੈ।
ਤਿੰਨ ਤਪੱਸੀਆਂ ਕੋ ਤੇ ਬਨਵਾਸ,
ਇਹੋ ਜਿਹੇ ਤਪੱਸਵੀ ਉਸ ਜੰਗਲ ਚ ਰਹਿੰਦੇ ਨੇ, ਇਹੋ ਜਿਹੇ ਤਪੱਸਵੀ ਉਸ ਜੰਗਲ ਵਿਚ। ਅੱਜ ਵੀ ਉਹਨਾਂ ਜੰਗਲਾਂ ਵਿਚ ਬੜੇ ਤਪੱਸਵੀ ਨੇ, ਕਈ ਥਾਵਾਂ ਤੇ ਬੈਠੇ ਤਪ ਮੂਰਤ ਹੋ ਕੇ ਤਪ ਕਰ ਰਹੇ ਨੇ। ਕਹਿੰਦੇ ਇਹੋ ਜਿਹੇ ਤਪੱਸਵੀ ਇਸ ਹੇਮਕੁੰਡ ਸਾਹਿਬ ਦੇ ਆਲੇ ਦੁਆਲੇ, ਹੇਮਕੁੰਡ ਪਰਬਤ ਤੇ ਤਾਂ ਕਲਗੀ ਧਰ ਜੀ ਨੇ, ਆਲੇ ਦੁਆਲੇ ਜਿਹੜੇ ਜੰਗਲ ਨੇ ਉਹਨਾਂ ਵਿਚ ਕਈ ਥਾਵਾਂ ਤੇ ਤਪੱਸਵੀ ਕੱਲੇ ਕੱਲੇ ਹੋ ਕੇ ਬੈਠੇ, ਕਈ ਥਾਵਾਂ ਤੇ ਇਕੱਠੇ ਹੋ ਕੇ ਬੈਠੇ ਨੇ, ਇਹ ਤਾਂ ਤਪ ਦੀ ਮੂਰਤ ਬਣੇ ਬੈਠੇ ਹਨ।
ਜਨਮ ਮਰਨ ਜਿਨ ਕਬੂਲ ਨਾ ਹੋਏ,
ਇਹੋ ਜਿਹੇ ਨੇ ਤਪੱਸਵੀ ਵੀ ਇਹਨਾਂ ਨੂੰ ਕਦੇ ਜਨਮ ਮਰਨ ਨਹੀਂ ਹੋ ਸਕਦਾ, ਇਹ ਕਦੇ ਜਨਮ ਮਰਨ ਵਿਚ ਨਹੀਂ ਆ ਸਕਦੇ।
ਹੁਣਗੇ ਗਿਆਨ ਅਗਿਆਨ ਵਿਨਾਸ਼,
ਇਹਨਾਂ ਅੰਦਰ ਜਿਹੜਾ ਗੇ ਗਿਆਨ ਤੇ ਜਿਹੜੀ ਗਿਆਤਾ ਦੀ ਬਿਰਤੀ ਤ੍ਰਿਪਟੀ ਹੁੰਦੀ ਹੈ ਨਾ, ਇਹ ਤ੍ਰਿਪਟੀ ਇਹਨਾਂ ਅੰਦਰੋਂ ਖਤਮ ਹੋ ਚੁੱਕੀ। ਗੇ ਗਿਆਤਾ ਤੇ ਗਿਆਨ ਇਹ ਤਿੰਨ ਚੀਜ਼ਾਂ ਨੇ, ਧਿਆਨ ਧਿਆਤਾ ਤੇ ਤੇਹ ਤਿੰਨ ਚੀਜ਼ਾਂ ਨੇ, ਪ੍ਰਮਾਣ ਪ੍ਰਮਾਤਾ ਤੇ ਪ੍ਰਮੇਹ ਤਿੰਨ ਚੀਜ਼ਾਂ ਨੇ। ਸਾਡੇ ਅੰਦਰ ਤਿੰਨੇ ਬਣੀਆਂ ਰਹਿੰਦੀਆਂ ਨੇ, ਪਰ ਜਦੋਂ ਕੋਈ ਸਾਧਨਾ ਕਰਦਾ, ਸਾਧਕ ਪੁਰਖ ਤਪੱਸਿਆ ਕਰਦਾ, ਉਹਦੇ ਅੰਦਰੋਂ ਤ੍ਰਿਪਟੀ ਖਤਮ ਹੋ ਜਾਂਦੀ ਹੈ। ਔਰ ਤ੍ਰਿਪਟੀ ਖਤਮ ਹੋ ਕੇ ਜਿਸ ਪ੍ਰਮਾਤਮਾ ਨੂੰ ਜਾਣਨਾ ਹੈ, ਉਸੇ ਦਾ ਸਰੂਪ ਹੋ ਕੇ ਉਹਦੇ ਵਿਚ ਹੀ ਇਕਮਿਕ ਹੋ ਜਾਂਦੇ ਨੇ। ਉਦੋਂ ਗਿਆਨ ਗਿਆਤਾ ਗੇ ਦੀ ਅਵਸਥਾ ਇਕਮਿਕ ਹੋ ਜਾਂਦੀ, ਅਗਿਆਨ ਵਿਨਾਸ਼। ਔਰ ਇਹਨਾਂ ਅੰਦਰੋਂ ਜਿਹੜਾ ਅਗਿਆਨ ਹੈ, ਅਵਿਦਿਆ ਹੈ, ਉਹਦਾ ਵਿਨਾਸ਼ ਹੋ ਚੁੱਕਾ ਹੈ। ਇਹਨਾਂ ਅੰਦਰ ਹੁਣ ਅਗਿਆਨ ਦੀ ਬਿਰਤੀ ਨਹੀਂ ਰਹੀ।
ਪੁੰਨ ਅਸ਼ੇਸ਼ ਲੇਸ਼ ਜਿਨ ਪਾਪਨਾ,
ਇਹਨਾਂ ਦੇ ਨਾ ਤਾਂ ਪੁੰਨ ਬਚੇ ਨੇ, ਪੁੰਨ ਅਸ਼ੇਸ਼ ਨਾ ਤਾਂ ਪੁੰਨ ਬਚੇ ਨੇ, ਕਿਉਂਕਿ ਜੇ ਪੁੰਨ ਬਚਦੇ ਨੇ ਫਿਰ ਪੁੰਨਾਂ ਦਾ ਫਲ ਭੋਗਣਾ ਪੈਂਦਾ, ਤੇ ਪਾਪ ਤਾਂ ਇਹਨਾਂ ਦੇ ਕੋਲ ਹੋਣੇ ਕੀ ਨੇ, ਜਿੱਥੇ ਇੰਨੀ ਤਪੱਸਿਆ ਵੀ ਉੱਥੇ ਪਾਪ ਕਿੱਥੇ ਰਹਿਣੇ ਨੇ। ਕਹਿੰਦੇ ਪਾਪਾਂ ਦਾ ਲੇਸ਼ ਵੀ ਨਹੀਂ ਹੈ ਤੇ ਪੁੰਨ ਵੀ ਨਹੀਂ ਬਚੇ।
ਖਾਪ ਵਿਕਾਰਨ ਥਾਪ ਪ੍ਰਕਾਸ਼,
ਵਿਕਾਰ ਖਾਪ ਕਹੀਏ ਖਤਮ ਹੋ ਚੁੱਕੇ ਨੇ, ਔਰ ਥਾਪ ਪ੍ਰਕਾਸ਼, ਵਿਕਾਰਾਂ ਦੀ ਬਜਾਏ ਇਹਨਾਂ ਦੇ ਅੰਦਰ ਪ੍ਰਕਾਸ਼ ਦਾ ਥਾਪਣ ਹੋ ਚੁੱਕਾ, ਯਾਨੀ ਕਿ ਪ੍ਰਕਾਸ਼ ਗਿਆਨ ਪੈਦਾ ਹੋ ਚੁੱਕਾ ਹੈ।
ਬੀਤ ਰਾਗ ਬਡ ਭਾਗ ਸੁਪਾਵਨ,
ਬੀਤ ਰਾਗ ਵੱਡੇ ਭਾਗਾਂ ਵਾਲੇ ਪਾਵਨ ਤੇ ਪਵਿੱਤਰ ਰੂਪ ਦੇ ਧਾਰਨੀ ਹਨ।
ਅਸ ਪੁਰਸ਼ੋਤਮ ਪਰਮ ਨਿਵਾਸ,
ਇਹੋ ਜਿਹੇ ਉੱਤਮ ਪੁਰਸ਼, ਪੁਰਸ਼ੋਤਮ ਦਾ ਮਤਲਬ ਉੱਤਮ ਪੁਰਸ਼, ਇਹੋ ਜਿਹੇ ਉੱਤਮ ਪੁਰਸ਼, ਇਹੋ ਜਿਹੇ ਜੰਗਲ ਵਿਚ ਹੇਮਕੁੰਡ ਸਾਹਿਬ ਦੇ ਆਲੇ ਦੁਆਲੇ ਇਹੋ ਜਿਹੇ ਉੱਤਮ ਪੁਰਸ਼ਾਂ ਦਾ ਨਿਵਾਸ ਹੈ।
ਇਨਕੇ ਬਦ ਮੰਤ ਹੋਏ ਬਸ,
ਜਿੰਨੇ ਤਪੱਸਵੀ ਉੱਪਰ ਦੱਸੇ ਨੇ ਇਹਨਾਂ ਸਾਰੇ ਤਪੱਸਵੀਆਂ ਦੇ ਸ੍ਰੀ ਮਹੰਤ ਬਣ ਕੇ ਤਪੱਸਿਆ ਕਰ ਰਹੇ ਨੇ। ਕੌਣ? ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਇਹਨਾਂ ਸਾਰੇ ਤਪੱਸਵੀਆਂ ਦੇ ਮਹੰਤ ਬਣ ਕੇ। ਹੁਣ ਇਹ ਤਪੱਸਵੀ ਕਿੰਨੇ ਤਪੱਸਵੀ ਨੇ ਤੇ ਅੰਦਾਜ਼ਾ ਲਾ ਲਓ, ਜਿਹਦੇ ਅੱਗੇ ਝੁਕਦੇ ਨੇ ਉਹ ਕਿੱਡੀ ਵੱਡੀ ਮਹਾਨ ਸ਼ਕਤੀ ਹੋਣਗੇ, ਕਿੱਡੀ ਵੱਡੀ ਮਹਾਨ ਤਾਕਤ ਦੇ ਮਾਲਕ ਹੋਣਗੇ, ਜਿੱਥੇ ਏਡੇ ਵੱਡੇ ਤਪੱਸਵੀ ਨਮਸਕਾਰਾਂ ਕਰਦੇ ਨੇ। ਤੇ ਸਤਿਗੁਰੂ ਜੀ ਇਹਨਾਂ ਸਾਰਿਆਂ ਦੇ ਮਹੰਤ ਬਣ ਕੇ ਉੱਥੇ ਨਿਵਾਸ ਕਰ ਰਹੇ ਨੇ।
ਕਥਨ ਕਰਤ ਤਬ ਸ਼ੰਭੂ ਸਮਾਧ,
ਸ਼ਿਵ ਜੀ ਵੀ ਹੈਰਾਨ ਹੋ ਜਾਏ, ਉਹਦੇ ਕੋਲ ਵੀ ਐਸੀ ਸਮਾਧੀ ਨਾ ਲੱਗੇ, ਐਸੀ ਤਪੱਸਿਆ ਨਾ ਹੋਵੇ ਜੈਸੀ ਤਪੱਸਿਆ ਦੁਸ਼ਟ ਦਮਨ ਜੀ ਕਰ ਰਹੇ ਨੇ, ਜੈਸੇ ਤਪ ਦੇ ਰੂਪ ਹੋਏ ਗੁਰੂ ਕਲਗੀਧਰ ਜੀ ਬੈਠੇ ਹਨ।
ਰੋਕ ਰੱਖੀ ਕਨੀਕ ਵਿਦ ਪ੍ਰਭ ਜੋ,
ਆਪਣੀਆਂ ਸਾਰੀਆਂ ਰੱਖੀ ਕਿੰਗੇ ਨੇ ਇੰਦਰੀਆਂ ਨੂੰ, ਪੰਜ ਗਿਆਨ ਇੰਦਰੀਆਂ ਨੇ, ਪੰਜ ਕਰਮ ਇੰਦਰੀਆਂ ਨੇ, ਸਾਨੂੰ ਇਹੀ ਦੌੜਾਈ ਫਿਰਦੀਆਂ ਨੇ, ਸਾਡਾ ਮਨ ਜਿਹੜਾ ਇਹਨਾਂ ਦੇ ਉੱਤੇ ਸਵਾਰ ਹੋ ਕੇ ਦੌੜਿਆ ਫਿਰਦਾ। ਪਰ ਕਲਗੀਧਰ ਪਾਤਸ਼ਾਹ ਦੁਸ਼ਟ ਦਮਨ ਦੇ ਰੂਪ ਚ ਬੈਠੇ ਤਪ ਦੀ ਮੂਰਤ ਬਣੇ, ਇਹਨਾਂ ਸਾਰੀਆਂ ਇੰਦਰੀਆਂ ਨੂੰ ਕੰਟਰੋਲ ਕੀਤਾ ਹੋਇਆ, ਇਹਨਾਂ ਸਾਰੀਆਂ ਨੂੰ ਆਪਣੇ ਕਾਬੂ ਵਿਚ ਕੀਤਾ ਹੋਇਆ।
ਉਰਦ ਕਰੇ ਇੱਕ ਪਦ ਜੁਗ ਪਾਨ,
ਉਰਦ ਕਰੇ ਇੱਕ ਪਦ, ਇੱਕ ਪੈਰ ਤੇ ਖਲੋਤੇ ਨੇ ਤੇ ਦੋਵੇਂ ਹੱਥ ਉੱਪਰ ਕੀਤੇ ਹੋਏ ਨੇ, ਇਸ ਆਸਣ ਦੇ ਉੱਤੇ ਪਦਮ ਆਸਣ ਵੀ ਲਾ ਲੈਂਦੇ ਨੇ। ਕਹਿੰਦੇ ਇਸ ਆਸਣ ਤੇ ਜ਼ਿਆਦਾ ਲੰਮਾ ਸਮਾਂ ਤਪੱਸਿਆ ਕੀਤੀ, ਇੱਕ ਪੈਰ ਤੇ ਇੱਕ ਪੈਰ ਉੱਤੇ ਕੀਤਾ ਹੋਇਆ, ਇੱਕ ਤੇ ਖੜੇ ਨੇ, ਦੋ ਹੱਥ ਉੱਪਰ ਨੂੰ ਕੀਤੇ ਹੋਏ ਨੇ।
ਜਿਮ ਕਿਰ ਪਰ ਕਰ ਸਥਿਰ ਸਿਸਰ ਉਰੁੱਤ,
ਇਸ ਤਰ੍ਹਾਂ ਖੜੇ ਨੇ ਕਹਿੰਦੇ ਜਿਵੇਂ ਕਿਸੇ ਪਹਾੜ ਦੇ ਉੱਤੇ ਸਰਦੀ ਦੀ ਰੁੱਤ ਵਿਚ ਕੋਈ ਦਰਖਤ ਖੜਾ ਹੋਵੇ ਉੱਚਾ, ਉਪੋ ਦੇ ਪੱਤੇ ਪੁੱਤੇ ਝੜ ਜਾਂਦੇ ਨੇ, ਸਾਰੇ ਹਰਿਆਵਲ ਝੜ ਜਾਂਦੀ ਹੈ ਤੇ ਸੁੱਕਾ ਦਰਖਤ ਖੜਾ ਹੀ ਨਜ਼ਰ ਆਉਂਦਾ। ਕਹਿੰਦੇ ਇਸ ਤਰ੍ਹਾਂ ਸਰੀਰ ਵੀ ਜਿਹੜਾ ਨਾ ਉਹ ਕਲਗੀਧਰ ਜੀ ਦਾ ਸਾਰਾ ਸਰੀਰ ਸੁੱਕਿਆ ਹੋਇਆ, ਧਮਨੀਆਂ ਨਜ਼ਰ ਆਉਂਦੀਆਂ ਨੇ, ਇੰਨੀ ਤਪੱਸਿਆ ਕੀਤੀ। ਖਲੋਤੇ ਹੀ ਰਹੇ ਬਿਨਾਂ ਜਲ ਤੋਂ ਬਿਨਾਂ ਪਾਣੀ ਤੋਂ, ਉਸੇ ਜਗ੍ਹਾ ਤੇ ਕਿੰਨੇ ਵਰੇ ਬੀਤ ਚੁੱਕੇ ਨੇ, ਖਲੋਤੇ ਹਨ। ਜਿਵੇਂ ਕੋਈ ਦਰਖਤ ਖੜਾ ਹੁੰਦਾ ਨਾ ਸਿਸਰ ਰੁੱਤ ਦੇ ਵਿਚ, ਪੱਤ ਝੜ ਦੀ ਰੁੱਤ ਵਿਚ ਕਿਸੇ ਪਹਾੜ ਦੇ ਉੱਤੇ, ਏਦਾਂ ਅਚਲ ਹੋ ਕੇ ਕਲਗੀਧਰ ਜੀ ਮਹਾਰਾਜ ਜੀ ਖਲੋਤੇ ਹਨ।
ਮਨੋ ਕਮਲ ਪਰ ਚਿਤਰ ਬਦਨ ਚਿਤ,
ਇਸ ਤਰ੍ਹਾਂ ਕਹਿ ਲਈਏ ਕਿ ਕਮਲ ਦੇ ਫੁੱਲ ਉੱਤੇ ਜਿਵੇਂ ਬ੍ਰਹਮਾ ਜੀ ਚਤੁਰ ਬਦਨ ਕਹਿੰਦੇ ਨੇ ਬ੍ਰਹਮਾ, ਕਮਲ ਦੇ ਫੁੱਲ ਤੇ ਚਤੁਰ ਬਦਨ ਬ੍ਰਹਮਾ ਜੀ ਬੈਠੇ,
ਤਪ ਕੋ ਤਪੈ ਮੈਂ ਸਵਧਾਨ,
ਬ੍ਰਹਮਾ ਜੀ ਕਮਲ ਦੇ ਫੁੱਲ ਤੇ ਬਹਿ ਕੇ ਮਾਨੋ ਜਿਵੇਂ ਤਪੱਸਿਆ ਕਰ ਰਹੇ ਨੇ। ਬ੍ਰਹਮਾ ਜੀ ਨੇ ਵੀ ਬੜੀ ਤਪੱਸਿਆ ਕੀਤੀ ਕਮਲ ਫੁੱਲ ਤੇ ਬਹਿ ਕੇ, ਕਹਿੰਦੇ ਉਸ ਤਰ੍ਹਾਂ ਮਾਨੋ ਗੁਰੂ ਕਲਗੀਧਰ ਜੀ ਵੀ ਤਪੱਸਿਆ ਕਰ ਰਹੇ ਨੇ।
ਆਮ ਕਿਛੁਜਕ ਦਿਖਤ ਧਮਨੀ ਗਨ,
ਸਰੀਰ ਕਿਸ ਤਰ੍ਹਾਂ ਦਾ ਹੋ ਚੁੱਕਾ ਹੈ ਕਿ ਸਰੀਰ ਦਾ ਜਿਹੜਾ ਮਾਸ ਹੈ ਉਹ ਸੁੱਕ ਚੁੱਕਾ ਹੈ, ਮਾਸ ਸੁੱਕ ਚੁੱਕਾ ਹੈ, ਔਰ ਜਿਹੜੀਆਂ ਧਮਨੀਆਂ ਨੇ ਨਾੜੀਆਂ ਨੇ ਸਰੀਰ ਦੀਆਂ ਉਹ ਨਜ਼ਰ ਆਉਂਦੀਆਂ ਨੇ।
ਤੇਜ ਪ੍ਰਤਾਪਤ ਦੱਸੋ ਦਿਸ਼ ਛਾਏ,
ਸਰੀਰ ਵਿੱਚੋਂ ਤੇਜ ਇੰਨਾ ਨਿਕਲ ਰਿਹਾ ਵੀ ਚਾਰੇ ਪਾਸੇ ਨਹੀਂ ਦਸਾਂ ਦਿਸ਼ਾਵਾਂ ਵਿੱਚ ਛਾ ਰਿਹਾ ਸਰੀਰ ਤੋਂ ਜਿਹੜਾ ਤੇਜ ਨਿਕਲ ਰਿਹਾ। ਸਰੀਰ ਚਾਹੇ ਇਸ ਤਰ੍ਹਾਂ ਦਾ ਹੋ ਚੁੱਕਾ ਪਰ ਵਿੱਚੋਂ ਜਿਹੜਾ ਤੇਜ ਹੈ ਉਹ ਇੰਨਾ ਨਿਕਲ ਰਿਹਾ ਕਿ ਦਸਾਂ ਦਿਸ਼ਾਵਾਂ ਵਿੱਚ ਉਹ ਤੇਜ ਛਾ ਰਿਹਾ।
ਜਿਮ ਗ੍ਰੀਖਮ ਮਧਿਆਨ ਪਾਨ ਹੋਏ,
ਜਿਵੇਂ ਗ੍ਰੀਖਮ ਰੁੱਤ ਦੇ ਵਿਚ ਦੁਪਹਿਰ ਦੇ ਸਮੇਂ ਜੇਠ ਤੇ ਹਾੜ ਦੇ ਮਹੀਨੇ ਵਿਚ ਸੂਰਜ ਦੀ ਤਪਸ਼ ਲੂ ਚੱਲਦੀ ਹੈ ਨਾ, ਜਿਵੇਂ ਇੰਨਾ ਜ਼ਿਆਦਾ ਤੇਜ ਹੁੰਦਾ ਸੂਰਜ ਦਾ, ਏਦਾਂ ਦਾ ਕਹਿੰਦੇ ਤੇਜ ਗੁਰੂ ਕਲਗੀਧਰ ਦੇ ਸਰੀਰ ਚੋਂ ਨਿਕਲ ਰਿਹਾ।
ਗਲਪ ਤੇ ਚਿਤ ਸਭ ਸਹਿ ਨਾ ਸਕਾਏ,
ਕਹਿੰਦੇ ਇੰਨਾ ਜ਼ਿਆਦਾ ਤੇਜ ਹੈ ਵੀ ਸਾਰੇ ਡਰਦੇ ਨੇ ਉਸ ਤੇਜ ਤੋਂ, ਉਹ ਤੇਜ ਸਹਿਣ ਨਹੀਂ ਕੀਤਾ ਜਾਂਦਾ। ਖਾਲਸਾ ਜੀ, ਉਹ ਹੇਮਕੁੰਡ ਪਰਬਤ ਜਿੱਥੇ 9 ਮਹੀਨੇ ਬਰਫ਼ ਪੈਂਦੀ ਤੇ 3 ਮਹੀਨੇ ਉਹ ਬਰਫ਼ ਘੁਲਦੀ ਹੈ, ਉਸ ਪਰਬਤ ਤੇ ਆ ਜਿਹੜੀਆਂ ਪੰਕਤੀਆਂ ਪੜ੍ਹਦੇ ਹਾਂ ਨਾ ਅਸੀਂ, ਓਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾ, ਇਹਦੀ ਸਮਝ ਇੱਥੇ ਆ ਜਾਣੀ ਹੈ ਵੀ ਉਹ ਪੋਹ ਦਾ ਜਿਹੜਾ ਤੁਖਾਰ ਬਰਫ਼ ਹੈ ਉਹ ਸਰੀਰ ਦਾ ਕੁਝ ਨਹੀਂ ਵਿਗਾੜ ਸਕਦੀ, ਕਿਉਂਕਿ ਸਰੀਰ ਚੋਂ ਤੇਜ ਹੀ ਇੰਨਾ ਨਿਕਲ ਰਿਹਾ ਅਕਾਲ ਪੁਰਖ ਨਾਲ ਮਿਲ ਕੇ ਇੱਕ ਬਿਕ ਹੋ ਕੇ, ਕਿ ਉਹ ਜਿਹੜੀ ਸਰਦੀ ਹੈ, ਉਹ ਜਿਹੜੀ ਬਰਫ਼ ਹੈ, ਉਹ ਜਿਹੜੀ ਠੰਡ ਹੈ, ਉਹ ਤਨ ਨੂੰ ਨਹੀਂ ਵਿਆਪ ਰਹੀ। ਇਹਦੇ ਅਰਥ ਇਹ ਵੀ ਸਪਸ਼ਟ ਹੋ ਜਾਂਦੇ ਨੇ। ਕਹਿੰਦੇ ਇਸ ਪ੍ਰਕਾਰ ਨਾਲ ਇੰਨਾ ਤੇਜ ਨਿਕਲਦਾ ਵੀ ਜੇਠ ਹਾੜ ਦੇ ਮਹੀਨੇ ਵਿਚ ਜਿਵੇਂ ਸੂਰਜ ਦੀ ਗਰਮੀ ਹੁੰਦੀ ਹੈ ਉਹੋ ਜਿਹੀ ਤਪਸ਼ ਸਰੀਰ ਚੋਂ ਨਿਕਲਦੀ ਔਰ ਦਸਾਂ ਦਿਸ਼ਾਵਾਂ ਵਿਚ ਛਾਈ ਹੋਈ, ਕਿਸੇ ਦੇਵੀ ਦੇਵਤੇ ਕੋਲੋਂ ਵੀ ਇਹ ਤੇਜ ਸਹਿਆ ਨਹੀਂ ਜਾ ਰਿਹਾ, ਉਹਨਾਂ ਕੋਲੋਂ ਸਹਿਣ ਨਹੀਂ ਹੋ ਰਿਹਾ, ਉਹ ਵੀ ਡਰ ਰਹੇ ਨੇ।
ਅਗਨੀ ਮਨੋ ਅਧੋਮ ਪ੍ਰਕਾਸ਼ਿਤ,
ਏਦਾਂ ਲੱਗਦਾ ਜਿਵੇਂ ਅੱਗ ਹੀ ਪ੍ਰਕਾਸ਼ ਰਹੀ ਹੈ, ਅਧੂਮ ਧੂਏ ਤੋਂ ਰਹਿਤ, ਮਾਨੋ ਜਿਵੇਂ ਅੱਗ ਹੀ ਪ੍ਰਚੰਡ ਹੋ ਰਹੀ ਹੈ, ਅਗਨੀ ਦਾ ਹੀ ਪ੍ਰਕਾਸ਼ ਹੋ ਰਿਹਾ।
ਅਗਰੈ ਆਏ ਨ ਕੋਈ ਫਿਰਾਏ,
ਅੱਗ ਇੰਨੀ ਜ਼ਿਆਦਾ ਮਚੀ ਹੋਈ ਹੈ, ਇੰਨਾ ਜ਼ਿਆਦਾ ਪ੍ਰਚੰਡ ਰੂਪ ਹੈ ਇਸ ਅੱਗ ਦਾ ਵੀ ਇਹਦੇ ਨੇੜੇ ਕੋਈ ਨਹੀਂ ਜਾ ਸਕਦਾ। ਜਿਹੜੇ ਤਪੱਸਵੀ ਵੀ ਸੀ ਨਾ ਆਲੇ ਦੁਆਲੇ, ਉਹ ਵੀ ਦੂਰੋਂ ਦੂਰੋਂ ਹੀ ਮੱਥਾ ਟੇਕ ਕੇ ਲੰਘ ਜਾਂਦੇ ਸੀ, ਕੋਲ ਨਹੀਂ ਸੀ ਆਉਂਦੇ, ਇੰਨਾ ਤੇਜ ਸੀ ਸਹਿਆ ਨਹੀਂ ਸੀ ਜਾਂਦਾ। ਕਹਿੰਦੇ ਏਦਾਂ ਅਗਨੀ ਦੇ ਸਮਾਨ, ਕਹਿੰਦੇ ਦੁਸ਼ਾ ਸੁਭਾ ਇਹੋ ਜਿਹਾ ਸੁਭਾ, ਅਗਨੀ ਵਰਗਾ ਵਿਕਰਾਲ, ਕਹਿੰਦੇ ਉਹ ਨੇੜੇ ਵੀ ਕੋਈ ਨਹੀਂ ਆਉਂਦਾ।
ਬ੍ਰਹਮ ਲੋਕ ਲੋ ਤੇਜ ਤਪਨ ਕੋ,
ਖਾਲਸਾ ਜੀ ਇਹ ਤੇਜ ਸਿਰਫ ਧਰਤੀ ਤੱਕ ਸੀਮਿਤ ਨਹੀਂ ਰਿਹਾ, ਇਹ ਤਪੱਸਿਆ ਦਾ ਤੇਜ ਬ੍ਰਹਮ ਲੋਕ ਤੱਕ ਵੀ ਪਹੁੰਚਿਆ। ਕਮਲ ਫੁੱਲ ਤੇ ਬੈਠੇ ਬ੍ਰਹਮਾ ਜੀ ਵੀ ਹਿੱਲ ਪਏ, ਉਹਨਾਂ ਦਾ ਕਮਲ ਫੁੱਲ ਵੀ ਡਗਮਗਾ ਗਿਆ।
ਦੁਸ਼ਾ ਸੁਭਾਏ,
ਇਹੋ ਜਿਹਾ ਕਰੜਾ ਸੁਭਾਅ ਤਪਸਵੀ ਦਾ, ਦੁਸ਼ਟ ਦਮਨ ਜੀ ਦਾ, ਜਿੱਥੇ ਕਿੱਥੇ ਹਰ ਪਾਸੇ ਵਿਸਥਰਤ ਹੋ ਗਿਆ।
ਕੀਤੀ ਉਹ ਮਨ ਹੋਏ ਧਿਆਨ ਪਰਾਇਣ,
ਮਨ ਜਿੱਤ ਲਿਆ ਤੇ ਧਿਆਨ ਪਰਾਇਣ ਹੋਏ ਬੈਠੇ ਨੇ।
ਕਰਤਾ ਪੁਰਖ ਸਾਥ ਲਿਵ ਲਾਇਨ,
ਕਰਤਾ ਪੁਰਖ ਦੇ ਨਾਲ ਆਪਣੀ ਲਿਵ ਲਾਈ ਹੈ। ਤਪੱਸਿਆ ਕੋਈ ਸਾਧਾਰਨ ਬੰਦਾ ਵੀ ਕਰੇ ਤੇ ਉਹਦੀ ਤਪੱਸਿਆ ਨਾਲ ਇੱਕ ਵਾਰੀ ਬ੍ਰਹਮ ਲੋਕ ਚ ਵੀ ਹਲਚਲ ਮਚ ਜਾਂਦੀ ਹੈ। ਤੇ ਕਲਗੀਧਰ ਜੀ ਤਾਂ ਆਪ ਪਰਮੇਸ਼ਰ ਨੇ ਜਿਹੜੇ ਤਪੱਸਿਆ ਕਰ ਰਹੇ ਨੇ, ਉਹਨਾਂ ਦੀ ਤਪੱਸਿਆ ਕਿੰਨੇ ਸਿਰੇ ਤੀ ਹੋਵੇਗੀ, ਸ਼੍ਰੋਮਣੀ ਹੋਵੇਗੀ, ਅੰਦਾਜ਼ਾ ਵੀ ਨੀ ਲਾ ਸਕਦੇ ਆਪਾਂ, ਕਥਨ ਵੀ ਨੀ ਕਰ ਸਕਦੇ। ਕਹਿੰਦੇ ਇਹੋ ਜਿਹਾ ਮਹਾਰਾਜ ਸੱਚੇ ਪਾਤਸ਼ਾਹ ਦਾ ਮਨ ਜੁੜਿਆ, ਕਰਤਾ ਪੁਰਖ ਦੇ ਨਾਲ ਲਿਵ ਲਾਈ। ਮਹਾਰਾਜ ਜੀ ਆਪ ਲਿਖਦੇ ਨੇ, ਇਹ ਬਿਦ ਕਰਤ ਤਪੱਸਿਆ ਭਇਓ, ਦਵੈਤੇ ਏਕ ਰੂਪ ਹਵੈ ਗਇਓ। ਕਹਿੰਦੇ ਦੋ ਤੋਂ ਇੱਕ ਰੂਪ ਹੋ ਗਏ, ਦਵੈ ਤੋਂ ਇੱਕ ਰੂਪ ਹੋ ਗਏ। ਮਹਾਕਾਲ ਕਾਲ ਕਾ ਅਰਾਧੀ, ਅਕਾਲ ਪੁਰਖ ਪਰਮੇਸ਼ਰ ਦੀ ਅਰਾਧਨਾ ਇਹੋ ਜਿਹੀ ਕੀਤੀ ਕਿ ਦੋ ਤੋਂ ਇੱਕ ਰੂਪ ਹੋ ਗਏ। ਹੁਣ ਭੇਦ ਨਹੀਂ ਰਿਹਾ, ਭਿੰਨਤਾ ਨਹੀਂ ਰਹੀ।
ਸਰਬ ਜੋਤ ਕੀ ਜੋਤ ਉਦੋਤਕ,
ਸਾਰੀਆਂ ਜੋਤਾਂ ਦੀ ਜਿਹੜੀ ਜੋਤ ਹੈ ਉਹ ਅੰਦਰ ਪ੍ਰਗਟ ਹੋ ਗਈ।
ਸਰੂਪ ਮੈਂ ਰਹੇ ਸਮਾਏ,
ਐਸੇ ਸਰੂਪ ਦੇ ਵਿੱਚ ਮਹਾਰਾਜ ਕਲਗੀਧਰ ਜੀ ਸਮਾ ਗਏ ਹਨ।
ਇੱਕ ਰੂਪ ਹੋਏ ਤਨ ਸੁਧ ਬਿਸਰੇ,
ਇੱਕ ਰੂਪ ਹੋ ਗਏ, ਦਵੈ ਤੇ ਇੱਕ ਰੂਪ ਹੋਵੇ ਗਏ, ਦੋ ਤੋਂ ਇੱਕ ਰੂਪ ਹੋ ਗਏ। ਤੇ ਕਹਿੰਦੇ ਸਰੀਰ ਦੀ ਜਿਹੜੀ ਸੁਧ ਹੈ, ਤਨ ਦੀ ਸੁਧ ਹੈ, ਉਹ ਵਿਸਰ ਗਈ ਹੈ।
ਪਾਰ ਬ੍ਰਹਮ ਪਰਮੇਸ਼ਰ ਪਾਏ,
ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਨੂੰ ਪ੍ਰਾਪਤ ਕਰ ਲਿਆ, ਇੱਕ ਮਿਕ ਹੋ ਗਏ ਨੇ ਪਰਮੇਸ਼ਰ ਵਿੱਚ।
ਬੀਤੇ ਬਲਕ ਅਸੰਖ ਏਕ ਪੇ ਮੂਰਤ,
ਖਾਲਸਾ ਜੀ ਇੱਕ ਦੋ ਸਾਲ ਨਹੀਂ, ਅਣਗਿਣਤ ਸਾਲ ਬੀਤ ਗਏ, ਅਣਗਿਣਤ ਸਾਲ। ਸਾਲਾਂ ਦੀ ਗਿਣਤੀ ਨਹੀਂ ਇੱਥੇ, ਸਮੇਂ ਦੀ ਗਿਣਤੀ ਨਹੀਂ ਹੈ, ਪਤਾ ਨੀ ਕਿੰਨੀ ਵਾਰੀ ਦੁਨੀਆਂ ਬਣ ਕੇ ਢਹਿ ਗਈ ਹੋਵੇਗੀ। ਅਣਗਿਣਤ ਸਾਲ ਤਪੱਸਿਆ ਕਰਦਿਆਂ ਅਸੰਖ, ਅਣਗਿਣਤ ਸਾਲ ਤਪੱਸਿਆ ਕਰਦਿਆਂ ਬੀਤ ਗਏ, ਇੱਕ ਵੀ ਮੂਰਤ ਇੱਕੋ ਮੂਰਤ ਹੋਏ ਰਹੇ।
ਇੱਕ ਭੇ ਮੂਰਤ ਤਪ ਕੀ ਤਨ ਸੁਹਾਏ,
ਮੂਰਤ ਇੱਕੋ ਹੀ ਹੋ ਗਏ ਨੇ ਅਕਾਲ ਪੁਰਖ ਵਿੱਚ ਮਿਲ ਕੇ। ਬਸ ਇੱਕ ਤਪਸਵੀ ਦਾ ਤਨ ਵੱਖਰਾ ਨਜ਼ਰ ਜ਼ਰੂਰ ਆ ਰਿਹਾ, ਪਰ ਅੰਦਰੋਂ ਇੱਕ ਮਿਕਤਾ ਹੋ ਚੁੱਕੀ ਹੈ। ਸਰੀਰ ਕਰਕੇ ਤਨ ਤਾਂ ਵੱਖਰਾ ਨਜ਼ਰ ਆ ਰਿਹਾ ਕਿ ਤਪਸਵੀ ਤਪ ਕਰ ਰਿਹਾ, ਪਰ ਅੰਦਰੋਂ ਕਿਸੇ ਵੀ ਪ੍ਰਕਾਰ ਦਾ ਭੇਦ ਤੇ ਫਰਕ ਨਹੀਂ ਰਿਹਾ। ਇਹੋ ਜਿਹੀ ਤਪੱਸਿਆ ਹੋਈ ਕਿ ਉਸ ਤਪ ਦਾ ਪ੍ਰਭਾਵ ਸਵਰਗਪੁਰੀ ਤੱਕ ਵੀ ਪਹੁੰਚਿਆ।
ਦੋਵੇਰਾ ਫਿਰ ਤਪੱਸਿਆ ਮੈਂ ਧਿਆਨ ਲੱਗ ਤਪ ਕੋ ਤੇਜ ਵਿਸਾਲ,
ਇਹੋ ਜੀ ਦ੍ਰਿੜ ਪੱਕੀ ਤਪੱਸਿਆ ਵਿਚ ਧਿਆਨ ਲੱਗਾ ਕਿ ਤਪ ਦਾ ਜਿਹੜਾ ਤੇਜ ਸੀ ਉਹ ਬੜਾ ਵਿਸ਼ਾਲ ਰੂਪ ਹੋ ਕੇ ਫੈਲਿਆ।
ਖਰ ਬਰ ਦੇਵਨ ਮੈਂ ਪਰਿਓ ਆਕੁਲ ਭੇਸ ਇਸ ਕਾਲ,
ਖਾਲਸਾ ਜੀ ਜਿਹੜੇ ਦੇਵਤੇ ਸੀ ਉਹਨਾਂ ਵਿਚ ਵੀ ਖੜ ਬੜਾ ਹਟ ਮਚ ਗਈ, ਉਹ ਵੀ ਆਕੁਲ ਹੋ ਗਏ, ਵਿਆਕੁਲ ਹੋ ਗਏ, ਉਹਨਾਂ ਕੋਲੋਂ ਵੀ ਇਹ ਤਪੱਸਿਆ ਦਾ ਤੇਜ ਚੱਲਿਆ ਨਹੀਂ ਗਿਆ। ਤੇ ਫਿਰ ਉਹ ਬ੍ਰਹਮਾ ਜੀ ਦੇ ਕੋਲ ਆਏ ਨੇ, ਉਥੇ ਆ ਕੇ ਬੇਨਤੀਆਂ ਕਰ ਰਹੇ ਨੇ ਤੇ ਕਿਵੇਂ ਮਹਾਰਾਜ ਅਕਾਲ ਪੁਰਖ ਅੱਗੇ ਫਿਰ ਆਰਾਧਨਾ ਕਰਦੇ ਕਿ ਮਹਾਰਾਜ ਤੁਸੀਂ ਇਸ ਤਪ ਦੀ ਮੂਰਤ ਨੂੰ ਮਾਤ ਲੋਕ ਦੀ ਧਰਤੀ ਤੇ ਭੇਜੋ, ਕਿਉਂਕਿ ਜਿਸ ਪੰਥ ਦੀ ਸਾਜਣਾ ਕਰਨੀ ਹੈ ਉਸ ਖਾਲਸੇ ਪੰਥ ਦੀ ਸਾਜਣਾ ਕਰਨ ਵਾਸਤੇ ਇਹੋ ਜਿਹੇ ਮਹਾਨ ਤਪ ਦੀ ਮੂਰਤ ਤਪਸਵੀ ਦੁਸ਼ਟ ਦਮਨ ਜੀ ਹੀ ਹੋ ਸਕਦੇ ਨੇ ਜੋ ਕਲਗੀਧਰ ਦਾ ਰੂਪ ਧਾਰਨ ਕਰਨਗੇ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਗੁਰੂ ਕਾ ਪਾਵਨ ਪਵਿੱਤਰ ਇਤਿਹਾਸ, ਮਹਾਰਾਜ ਗੁਰੂ ਕਲਗੀਧਰ ਜੀ ਦੇ ਪੂਰਵ ਜਨਮ ਦੀ ਕਥਾ ਵਰਣਨ ਕਰਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਫੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।